ਕੋਈ ਜਿੰਨਾ ਮਰਜ਼ੀ ਕਹੀ ਜਾ ਮੈਂ ਰੱਬ ਦੇ ਹੁਕਮ ਨੂੰ ਨਹੀਂ ਮੰਨਦਾ, ਕਈ ਕਹਿੰਦੇ ਨੀ ਮੈਂ ਰੱਬ ਨੂੰ ਨਹੀਂ ਮੰਨਦਾ, ਮੈਂ ਰੱਬ ਦੇ ਹੁਕਮ ਨੂੰ ਨਹੀਂ ਮੰਨਦਾ, ਪਰ ਹੁਕਮ ਤੇ ਮੰਨਿਆ ਜਾ ਰਿਹਾ, ਕੋਈ ਜਿੰਨਾ ਮਰਜ਼ੀ ਕਹੀ ਜਾ ਪਰ ਉਹ ਤੇ ਮਨਾ ਲੈਂਦਾ ਡਾਢਾ, ਉਹਦਾ ਹੁਕਮ ਤੇ ਮੰਨਣਾ ਹੀ ਪੈਣਾ, ਉਹਦਾ ਹੁਕਮ ਸੀ ਜਵਾਨੀ ਆ ਗਈ, ਉਹਦਾ ਹੁਕਮ ਸੀ ਬੁਢੇਪਾ ਆ ਗਿਆ, ਕੋਈ ਰੋਕ ਸਕਦਾ ਵੀ ਬੁਢੇਪਾ ਨਾ ਆਵੇ, ਉਹ ਤੇ ਆਏਗਾ ਹੀ ਆਏਗਾ, ਉਹਦਾ ਹੁਕਮ ਹੈ ਮੌਤ ਇੱਕ ਦਿਨ ਆ ਜਾਣੀ ਹੈ, ਇਹ ਉਹਦੇ ਹੁਕਮ ਵਿੱਚ ਹੋ ਰਿਹਾ ਜੋ ਹੋ ਰਿਹਾ, ਹੁਕਮ ਤੇ ਮੰਨਣਾ ਪੈਣਾ, ਉਹਨੇ ਆਪਣਾ ਹੁਕਮ ਮਨਾ ਲੈਣਾ, ਪਰ ਚੰਗਾ ਤਾਂ ਹੀ ਆ ਹੱਸ ਕੇ ਮੰਨ ਲਈ, ਆਖੋ ਸਤਨਾਮ
ਵਾਹਿਗੁਰੂ।
ਕਈ ਰੋਂਦੇ ਮੰਨਦੇ ਆ, ਕਈ ਹੱਸ ਕੇ ਮੰਨ ਲੈਂਦੇ ਨੇ, ਜਿਹੜੇ ਹੱਸ ਕੇ ਮੰਨ ਲੈਂਦੇ ਨੇ ਉਹ ਗੁਰਮੁਖ ਨੇ, ਜਿਹੜੇ ਰੋਂਦੇ ਮੰਨਦੇ ਨੇ ਉਹ ਮਨਮੁਖ ਨੇ, ਪਰ ਮੰਨਣਾ ਤੇ ਪੈਣਾ ਹੀ ਹੈ, ਜੋ ਉਹਦਾ ਹੁਕਮ ਹੈ ਅਟਲ ਹੈ ਉਹ ਸਾਨੂੰ ਮੰਨਣਾ ਪੈਣਾ, ਪਰ ਹੱਸ ਕੇ ਮੰਨ ਲੈਣਾ ਚਾਹੀਦਾ, ਜੋ ਕਰ ਰਿਹਾ ਸੱਚੇ ਪਾਤਸ਼ਾਹ ਜੋ ਕਰ ਕਰਾ ਰਹੇ ਉਹ ਸਭ ਠੀਕ ਹੈ, ਜੋ ਕਰੋ ਕਰਾਓਗੇ ਉਹ ਵੀ ਠੀਕ ਹੈ, ਜੋ ਪਹਿਲਾਂ ਕੀਤਾ ਕਰਾਇਆ ਉਹ ਵੀ ਠੀਕ ਹੈ, ਇਹ ਉਹਦੇ ਭਾਣੇ ਵਿੱਚ ਰਹਿਣਾ। ਸੋ ਸਿੱਖ ਸਖਾ ਬੰਧ ਪੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਛੋਟਾਂ ਖਾਵੇ, ਕਹਿੰਦੇ ਜਿਹੜਾ ਭਾਣੇ ਚ ਚੱਲਦਾ ਸਤਿਗੁਰ ਕਹਿੰਦੇ ਉਹ ਸਾਡਾ ਭਰਾ ਹੈ, ਉਹ ਸਾਡਾ ਮਿੱਤਰ ਹੈ, ਸਖਾ ਉਹ ਸਾਡਾ ਮਿੱਤਰ ਹੈ, ਉਹ ਸਾਡਾ ਸਿੱਖ ਵੀ ਆ, ਕਿੰਨਾ ਪਿਆਰ ਕਰਦੇ ਨੇ ਜਿਹੜਾ ਭਾਣੇ ਚ ਚੱਲੇ, ਤੇ ਜਿਹੜਾ ਆਪਣੀ ਮਨ ਮਰਜ਼ੀ ਕਰੇ ਉਹਦੇ ਤੇ ਨੀ ਖੁਸ਼ੀ ਸਤਿਗੁਰਾਂ ਦੀ, ਹੋਣਾ ਤੇ ਉਹ ਆ ਜੋ ਉਹਨੂੰ ਪਾਉਂਦਾ, ਜੋ ਕਰ ਰਿਹਾ ਸਭ ਠੀਕ ਕਰ ਰਿਹਾ, ਜੋ ਮਾੜਾ ਹੋ ਰਿਹਾ ਜੋ ਦੁੱਖ ਮਿਲ ਰਿਹਾ ਇਹ ਸਭ ਸਾਡੇ ਕਰਮਾਂ ਦਾ, ਉਹਦੀ ਕੀਤੀ ਵਿੱਚ ਜੇ ਇੱਕ ਤਰਖ ਕਰਾਂਗੇ ਤੇ ਫਿਰ ਦੁਖੀ ਹੋਣਾ ਪਏਗਾ। ਇੱਕ ਤੁਰਿਆ ਜਾਂਦਾ ਖੇਤ ਵਿੱਚ, ਉਹਨੇ ਵੇਖਿਆ ਇੱਕ ਵੇਲ ਦੇ ਨਾਲ ਦੁਹਾਣੇ ਲੱਗੇ ਹੋਏ ਆ, ਦੁਹਾਣੇ ਮਤੀਰੇ ਵੱਡੇ ਵੱਡੇ, ਉਹ ਵੇਖ ਕੇ ਕਹਿੰਦਾ ਰੱਬ ਕਿੱਡਾ ਅਣਜਾਣ ਹੈ, ਨਿੱਕੀ ਜੀ ਵੇਲ ਤੇ ਕਿੱਡੇ ਕਿੱਡੇ ਮਤੀਰੇ ਲਾਏ ਪਏ ਨੇ, ਵੇਲ ਨਿੱਕੀ ਜੀ ਮਤੀਰੇ ਕਿੱਡੇ ਕਿੱਡੇ ਦੁਹਾਣੇ। ਗਾਂ ਗਿਆ, ਜਾਮਣ ਦਾ ਰੁੱਖ ਸੀ ਥੱਲੇ ਬਹਿ ਗਿਆ, ਉੱਪਰ ਨੂੰ ਮਾਰੀ ਨਿਗਾ, ਜਾਮਣਾਂ ਲੱਗੀਆਂ ਹੋਈਆਂ ਨੇ ਉੱਤੇ, ਕਹਿੰਦਾ ਕਈ ਅਣਜਾਣ ਹੈ ਰੱਬ, ਜੇ ਮੈਂ ਹੁੰਦਾ ਮਤੀਰੇ ਇੱਥੇ ਲਾਉਂਦਾ ਜਾਮਣਾ ਉੱਥੇ ਲਾਉਂਦਾ, ਮਤੀਰੇ ਕਹਿੰਦਾ ਇੱਥੇ ਲਾਉਂਦਾ, ਵੀ ਐਡਾ ਦਰਖਤ ਹੈ ਇਹਨੂੰ ਮਤੀਰੇ ਲੱਗਣੇ ਚਾਹੀਦੇ ਆ, ਇਹ ਜਾਮਣਾ ਉੱਥੇ ਲੱਗਣ, ਉਹ ਵੇਲ ਨਿੱਕੀ ਜੀ ਮਤੀਰਾ ਕਿੱਡਾ ਵੱਡਾ, ਇਹਨੇ ਨੂੰ ਇੱਕ ਜਾਮਣ ਆਈ ਉੱਤੋਂ ਮੱਥੇ ਚ ਵੱਜੀ, ਉਹਦੀ ਮੱਤ ਆ ਗਈ, ਕਹਿੰਦਾ ਸ਼ੁਕਰ ਹੈ ਜੇ ਮਤੀਰਾ ਹੁੰਦਾ ਮੇਰਾ ਭੋਗ ਪੈ ਗਿਆ, ਇਹ ਤੇ ਚੰਗਾ ਹੈ ਇਹ ਜਾਮਣ ਹੈ, ਇਹ ਉਹ ਜੋ ਕਰਦਾ ਠੀਕ ਕਰਦਾ, ਮੈਂ ਹੀ ਮੂਰਖ ਹੈ ਜਿਹੜਾ ਉਹਦੀ ਕੀਤੀ ਚ ਕਤਰਖ ਕਰਦਾ, ਅਸੀਂ ਰੱਬ ਦੀ ਕੀਤੀ ਚ ਕਤਰਖ ਕਰਨੇ ਆ, ਇੰਜ ਨੀ ਇੰਜ ਹੋਣਾ ਚਾਹੀਦਾ, ਆ ਨੀ ਆ ਹੋਣਾ ਚਾਹੀਦਾ, ਪਰ ਜੋ ਉਹ ਕਰਦਾ ਨਾ ਉਹ ਠੀਕ ਕਰਦਾ, ਉਹਦੇ ਭਾਣੇ ਵਿੱਚ ਚੱਲਣਾ ਚਾਹੀਦਾ। ਮੈਂ ਕੱਲ ਵੀ ਅਰਜ਼ ਕੀਤੀ ਸੀ, ਜੇ ਮੀਂਹ ਪਾਵੇ ਨਾ ਤਾਂ ਵੀ ਗਾਣਾ, ਜੇ ਪੈਂਦਾ ਹਟਾਵੇ ਨਾ ਤਾਂ ਵੀ ਰੱਬ ਨੂੰ ਉਲਾਂਭੇ ਦਿੰਦੇ ਆ, ਪਰ ਉਲਾਂਭੇ ਨਹੀਂ ਦੇਣੇ, ਉਹਨੇ ਸਾਡੇ ਕਹਿਣ ਨਾਲ ਪਾ ਨਹੀਂ ਦੇਣਾ, ਸਾਡੇ ਕਹਿਣ ਨਾਲ ਹਟਾ ਨਹੀਂ ਦੇਣਾ, ਹੱਥ ਜੋੜ ਕੇ ਕਹਿ ਦਿਆ ਕਰੋ ਸੱਚੇ ਪਾਤਸ਼ਾਹ ਕਰੀ ਜਾਓ ਜੋ ਤੁਹਾਡੀ ਇੱਛਾ ਤੁਹਾਡੀ ਮੌਜ ਹੈ, ਬਸ ਉੱਥੇ ਬਸ ਅਰਦਾਸ ਹੀ ਕਰ ਸਕਦੇ ਹਾਂ ਬਸ। ਸਾਧ ਸੰਗਤ, ਹੁਣ ਰਾਜਾ ਲੈ ਗਿਆ ਆਪਣਾ ਪੁੱਤਰ ਬਣਾ ਲਿਆ ਚੰਦਰ ਹਾਂਸ ਨੂੰ, ਵੇਖੋ ਕਰਮ ਕਿੱਧਰ ਨੂੰ ਲੈ ਗਏ ਖਿੱਚ ਕੇ, ਤਿਲਕ ਲਾ ਦਿੱਤਾ ਸਵੇਰ ਵੇਲੇ ਸਾਰੇ ਇਕੱਠੇ ਕਰਕੇ ਨਾ, ਇਲਾਕੇ ਦੇ ਸਾਰੀ ਫੌਜ ਆਪਣੀ ਇਕੱਠੀ ਕਰਕੇ, ਪ੍ਰਜਾ ਇਕੱਠੀ ਕਰਕੇ ਤਿਲਕ ਲਾ ਕੇ ਰਾਜਾ ਕਹਿੰਦਾ ਭਾਈ ਇਹ ਰਾਜਕੁਮਾਰ ਮੈਂ ਇਹਨੂੰ ਆਪਣੀ ਗੋਦ ਲੈ ਲਿਆ, ਬੇਟਾ ਅਡੋਪਟ ਕਰ ਲਿਆ ਆਪਣਾ, ਗੋਦ ਲੈ ਲਿਆ ਮੈਂ ਇਹਨੂੰ। ਜਦੋਂ ਸਾਧ ਸੰਗਤ ਰਾਜੇ ਨੇ ਆਪਣਾ ਪੁੱਤਰ ਬਣਾ ਲਿਆ ਨਾ ਉਹਨੂੰ, ਤੇ ਪਰਵਰਿਸ਼ ਬੜੇ ਸੋਹਣੇ ਢੰਗ ਨਾਲ ਹੋਣ ਲੱਗ ਪਈ, ਰਾਜੇ ਦਾ ਪੁੱਤਰ ਸੀ, ਇੱਥੇ ਵੀ ਰਾਜੇ ਦਾ ਪੁੱਤਰ ਬਣ ਗਿਆ, ਆ ਕੇ ਗੋਦ ਲੈ ਲਿਆ, ਜਵਾਨ ਹੋ ਗਿਆ ਬੜਾ ਤਕੜਾ ਬੜਾ ਸੁੰਦਰ, ਤੇ ਸਾਧ ਸੰਗਤ ਅਜੇ ਵੀ ਲਗਨ ਪਰਮੇਸ਼ਰ ਵੱਲ ਲੱਗੀ ਹੋਈ ਹੈ, ਕਿਉਂਕਿ ਬਚਪਨ ਦੇ ਜਿਹੜੇ ਸੰਸਕਾਰ ਜਿੱਧਰ ਨੂੰ ਮਨ ਲੱਗ ਜਾਏ ਉੱਧਰ ਹੀ ਲੱਗ ਜਾਣਾ, ਤੇ ਉਹ ਉਦੋਂ ਵੀ ਫਿਰ ਰਾਮ 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 ਜਪਦਾ ਰਹਿੰਦਾ, ਉਸ ਪਰਮੇਸ਼ਰ ਦਾ ਨਾਮ ਜਪਦਾ ਰਹਿੰਦਾ। ਕੱਲ ਵੀ ਅਰਜ਼ ਕੀਤੀ ਸੀ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ, ਜੇ ਬਚਪਨ ਹੈ ਤੇ ਉਹਦੇ ਵਿੱਚ ਵੀ ਰੱਬ ਦਾ ਨਾਮ ਹੋਵੇ, ਜੇ ਜਵਾਨੀ ਹੈ ਤੇ ਉਹਦੇ ਵਿੱਚ ਵੀ ਪਰਮੇਸ਼ਰ ਦਾ ਨਾਮ ਹੋਵੇ, ਬੁਢੇਪਾ ਹੈ ਤਾਂ ਵੀ ਪਰਮੇਸ਼ਰ ਦਾ ਨਾਮ ਹੋਵੇ, ਤਾਂ ਹੀ ਸਫਲ ਹੈ ਜੀਵਨ ਸਾਡਾ। ਜਵਾਨੀ ਉਸ ਤਾਕਤ ਨੂੰ ਕੀ ਕਰਨਾ ਜਿਹੜੀ ਤਾਕਤ ਨਾਲ ਕਦੇ ਸੇਵਾ ਹੀ ਨਹੀਂ ਕੀਤੀ ਗੁਰੂ ਘਰ ਚ ਜਾ ਕੇ ਜੇ ਸਰੀਰ ਵਿੱਚ ਮਹਾਰਾਜ ਨੇ ਬਲ ਬਖਸ਼ਿਆ ਨਾ ਤੇ ਗੁਰੂ ਘਰ ਦੇ ਵੀ ਕਿਤੇ ਜਾ ਕੇ ਭਾਂਡੇ ਮਾਂਜੋ ਜੇ ਜਵਾਨੀ ਆਈ ਆ ਜੇ ਸਰੀਰ ਵਿੱਚ ਜੋਸ਼ ਹੈ ਜੇ ਸਰੀਰ ਵਿੱਚ ਤਾਕਤ ਹੈ ਤੇ ਇਸ ਤਾਕਤ ਨੂੰ ਕਦੇ ਗੁਰੂ ਘਰ ਵਾਸਤੇ ਵੀ ਵਰਤਣਾ ਇਸ ਤਾਕਤ ਨੂੰ ਕਦੇ ਗੁਰੂ ਦੀ ਸੇਵਾ ਵਿੱਚ ਵੀ ਲਾਉਣਾ ਤੇ ਸਤ ਸੰਗਤ ਵਿਰਲੇ ਵਿਰਲੇ ਹੁੰਦੇ ਨੇ ਜਵਾਨੀ ਦੇ ਨਸ਼ੇ ਵਿੱਚ ਕਈ ਫੇਰੇ ਜਦੋਂ ਛੇਵੀਂ ਅਵਸਥਾ ਆਉਂਦੀ ਹੈ ਨਾ ਪਹਿਲੇ ਪਿਆਰ ਲੱਗਾ ਥਨ ਦੁੱਧ ਦੂਜਾ ਮਾਏ ਬਾਪ ਕੀ ਸੁੱਧ ਤੀਜਾ ਭਇਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨਾ ਪੁੱਛੇ ਜਾਤ ਸੱਤਵੇਂ ਸਾਂਝ ਕੀਆ ਘਰ ਵਾਸ ਅੱਠਵੇਂ ਕ੍ਰੋਧ ਹੋਆ ਤਨ ਨਾਸ ਨਾਵੇਂ ਧੋਲੇ ਉੱਭੇ ਸਾਹ ਦਸਵੇਂ ਦੱਦਾ ਹੋਆ ਸੁਆਹਾ ਗਏ ਸੰਗੀਤ ਪੁਕਾਰੀ ਧਾਹਾ ਉੱਡਿਆ ਹੰਸ ਦਸਾਏ ਰਾਹਾ ਆਇਆ ਗਿਆ ਮੋਇਆ ਨਾਓ ਪਾਛੇ ਪਿੱਛੇ ਪੱਤਲ ਸੱਦਿਓ ਕਾਵ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੂਬਾ ਸੰਸਾਰ ਇਸ ਅਵਸਥਾ ਤੋਂ ਕੋਈ ਵਿਰਲਾ ਹੀ ਬਚ ਸਕਦਾ ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉਂ ਕੰਚਨ ਸੁਹਾਗਾ ਟਾਲੇ ਤੇ ਸਾਧ ਸੰਗਤ ਹੁਣ ਜਵਾਨੀ ਵੀ ਹੈ ਸਰੀਰ ਬੜਾ ਤਕੜਾ ਹੈ ਪਰ ਫਿਰ ਵੀ ਭਜਨ ਨਾਲ ਸਿਮਰਨ ਨਾਲ ਜੁੜਿਆ ਹੋਇਆ ਚੰਦਰਹਾਂਸ ਲਗਨ ਲੱਗੀ ਹੋਈ ਹੈ ਜਿਨ੍ਹਾਂ ਨੂੰ ਇਹ ਲਗਨ ਲੱਗ ਜਾਏ ਬਚਪਨ ਵਿੱਚ ਲੱਗ ਜਾਏ ਇਹ ਪ੍ਰੀਤੀ ਜਿਨ੍ਹਾਂ ਦੀ ਪੈ ਜਾਏ ਗੁਰੂ ਦੇ ਨਾਲ ਉਹ ਫਿਰ ਟੁੱਟਦੀ ਨਹੀਂ ਇਹ ਕੈਸਾ ਰਸ ਹੈ ਇਹ ਜਿਨ੍ਹਾਂ ਨੇ ਚੱਖਿਆ ਇਹ ਉਹੀ ਜਾਣਦੇ ਨੇ ਜਿਨ੍ਹਾਂ ਨੇ ਇਹ ਰਸ ਪੀਤਾ ਹੋਵੇ ਨਾ ਉਹ ਦੱਸ ਨਹੀਂ ਸਕਦੇ ਕਬੀਰ ਡਗਮਾ ਕਿਆ ਕਰੇ ਕਹਾਂ ਡਲਾਵੇ ਜੀਓ ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸ ਪੀਓ ਜਿਨ੍ਹਾਂ ਨੂੰ ਲਗਨ ਲੱਗ ਗਈ ਉਹ ਛੱਡ ਨਹੀਂ ਸਕਦੇ ਰਾਮ ਰਸ ਪੀਆ ਰੇ 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 ਰਾਮ ਰਸ ਪੀਆ ਐਸਾ ਰਸ ਪੀਤਾ ਜਿਹਦੇ ਪੀਣ ਨਾਲ ਜਹਿ ਰਸ ਵਿਸਰ ਗਏ ਰਸ ਔਰਾ ਜਿਹੜੇ ਹੋਰ ਰਸ ਸੀ ਵਿਸਰ ਗਏ ਸਾਰੇ ਜਹਿ ਰਸ ਇਹੋ ਜਿਹਾ ਰਸ ਪੀਤਾ, ਨਾਮ ਦਾ ਇਹੋ ਜਿਹਾ ਰਸ ਪੀਤਾ, ਜਿਹੇ ਰਸ ਵਿਸਰ ਗਏ ਰਸ ਔਰਾ, ਜਿਹੜਾ ਰਸ ਲੈਣ ਕਰਕੇ ਦੁਨਿਆਵੀ ਜਿਹੜੇ ਰਸ ਸੀ ਉਹ ਸਭ ਵਿਸਰ ਗਏ, ਫਿੱਕੇ ਪੈ ਗਏ। ਵਿਖੇ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ, ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ। ਇਹੋ ਜਿਹਾ ਰਸ ਚਖਿਆ ਜਿਹੜੇ ਦੁਨਿਆਵੀ ਰਸ ਨੇ ਉਹ ਚੰਗੇ ਨਹੀਂ ਲੱਗਦੇ, ਉਹ ਵਧੀਆ ਨਹੀਂ ਲੱਗਦੇ। ਉਹ ਚੰਦਰ ਹਾਂਸ ਜਿਹੜਾ ਬੱਚਾ ਹੈ ਨਾ ਗੁਰਮੁਖੋ, ਹੁਣ ਜਵਾਨ ਹੋ ਗਿਆ ਪਰ ਰੰਗ ਉਹੀ ਚੜਿਆ ਹੋਇਆ ਜਿਹੜਾ ਬਚਪਨ ਵਿੱਚ ਸੀ, ਅੱਜ ਵੀ ਨਾਮ ਵਿੱਚ ਰੰਗਿਆ ਹੋਇਆ, ਨਾਮ ਦੀਆਂ ਲੋਰਾਂ ਚੜੀਆਂ ਹੋਈਆਂ ਨੇ, ਜਵਾਨ ਹੋ ਗਿਆ। ਦੂਰ ਦੂਰ ਤੱਕ ਪਤਾ ਲੱਗ ਗਿਆ ਕਿ ਰਾਜੇ ਨੇ ਇੱਕ ਬੱਚਾ ਗੋਦ ਲਿਆ, ਇਹਨੇ ਨੇੜੇ ਨੇੜੇ ਦੇ ਰਾਜ ਜਿੱਤਣੇ ਸ਼ੁਰੂ ਕਰ ਦਿੱਤੇ। ਧ੍ਰਿਸ਼ਟ ਬੁੱਧੀ ਵਜ਼ੀਰ ਨੂੰ ਪਤਾ ਲੱਗਾ ਤੇ ਚੰਦਨਪੁਰ ਦੀ ਰਾਜਧਾਨੀ ਜਿੱਥੇ ਰਾਜਕੁਮਾਰ ਬਣਿਆ ਜਾ ਕੇ ਚੰਦਰ ਹਾਂਸ, ਉਹਨੂੰ ਚੰਦਰਪੁਰ ਦੀ ਰਾਜਧਾਨੀ ਕਹਿੰਦੇ ਆ, ਤੇ ਕੁੰਤਲਪੁਰ ਦੀ ਰਾਜਧਾਨੀ ਦੇ ਅਧੀਨ ਸੀ ਇਹ। ਚੰਦਰਪੁਰ ਵਾਲੇ, ਚੰਦਨਪੁਰ ਵਾਲੇ ਕੁੰਤਲਪੁਰ ਦੀ ਰਾਜਧਾਨੀ ਨੂੰ ਟੈਕਸ ਦਿੰਦੇ ਸੀ ਕਰ। ਧ੍ਰਿਸ਼ਟ ਬੁੱਧੀ ਵਜ਼ੀਰ ਕਹਿੰਦਾ ਮੈਂ ਵੇਖ ਕੇ ਆਵਾਂ ਉਹ ਕਿਹੜਾ ਬੱਚਾ ਗੋਦ ਲਿਆ ਰਾਜੇ ਨੇ। ਇਹ ਧ੍ਰਿਸ਼ਟ ਬੁੱਧੀ ਵਜ਼ੀਰ ਗਿਆ ਤੇ ਜਦੋਂ 15 ਸਾਲ ਪਹਿਲਾਂ, ਹੁਣ 20 ਸਾਲਾਂ ਦੀ ਉਮਰ ਹੋ ਗਈ, ਉਦੋਂ ਸੀ 5 ਸਾਲਾਂ ਦਾ, ਬੱਚੇ ਨੂੰ ਵੇਖਿਆ ਉਹਦੇ ਚਿਹਰੇ ਵੱਲ ਤੱਕਦਾ ਭੁਲੇਖਾ ਪੈਂਦਾ, ਚੰਦਰ ਹਾਂਸ ਵਰਗਾ ਲੱਗਦਾ। ਉਹ ਬੱਚੇ ਨੂੰ ਨੇੜੇ ਬੁਲਾ ਕੇ ਪੁੱਛਿਆ ਕਾਕਾ ਤੂੰ ਕਦੇ ਕੁੰਤਲਪੁਰ ਵੀ ਗਿਆ? ਉਹ ਕਹਿੰਦਾ ਜੀ ਗਿਆ। ਕਦੋਂ ਗਿਆ? ਕਹਿੰਦੇ ਬਚਪਨ ਵਿੱਚ ਮੈਂ ਰਹਿੰਦੇ ਹੀ ਉੱਥੇ ਸੀ, 5 ਸਾਲਾਂ ਦਾ ਮੈਨੂੰ ਇਹ ਲੈ ਕੇ ਆਏ ਨੇ ਉੱਥੇ, ਫਿਰ ਮੈਂ ਰਿਸ਼ੀਆਂ ਦੇ ਕੋਲ ਰਹਿੰਦਾ ਹੁੰਦਾ ਸੀ, ਉਹਨਾਂ ਦੇ ਨਾਲ ਕਈ ਵਾਰੀ ਜਲ ਪਾਣੀ ਛਕਣ ਵੀ ਚਲਿਆ ਜਾਂਦਾ ਸੀ। ਧ੍ਰਿਸ਼ਟ ਬੁੱਧੀ ਕਹਿੰਦਾ ਬਚ ਕਿਵੇਂ ਗਿਆ? ਆਖੋ ਸਤਨਾਮ,
ਵਾਹਿਗੁਰੂ,
ਮੈਂ ਤੈਨੂੰ ਮਰਵਾਉਣ ਵਾਸਤੇ ਬੰਦੇ ਭੇਜੇ ਸੀ। ਉਹ ਕਹਿੰਦੇ ਸੀ ਵੀ ਇੱਕ ਦਿਨ ਇਹਨੇ ਮਹਾਂਪੁਰਖਾਂ ਨੇ ਦੱਸਿਆ ਸੀ ਵੀ ਇਹਨੇ ਰਾਜ ਗੱਦੀ ਤੇ ਬਹਿਣਾ ਹੈ, ਇਹ ਫੇਰ ਬਚ ਗਿਆ, ਇਹ ਮਰਿਆ ਕਿਉਂ ਨਹੀਂ? ਇਹਨੂੰ ਖਤਮ ਨਹੀਂ ਕੀਤਾ ਮੈਨੂੰ, ਮੈਂ ਨਾਲੇ 1000 ਮੋਹਰ ਸੋਨੇ ਦੀ ਦੇਤੀ ਹੈ ਤੇ ਫਿਰ ਬਚ ਗਿਆ। ਕਹਿੰਦਾ ਚਲੋ ਕੋਈ ਨੀ, ਸ਼ੁਕਰ ਹੈ ਪਹਿਲਾਂ ਹੀ ਪਤਾ ਲੱਗ ਗਿਆ, ਹੁਣ ਮਰਵਾ ਦਿੰਦੇ, ਅਜੇ ਵੀ ਕੁਛ ਨੀ ਵਿਗੜਿਆ। ਹੁਣ ਰਾਜ ਅਧੀਨ ਹੈ, ਚੰਦਨਪੁਰ ਦੀ ਰਾਜਧਾਨੀ, ਚੰਦਨਪੁਰ ਰਾਜ ਕੁੰਤਲਪੁਰ ਦੇ ਅਧੀਨ ਹੋਣ ਕਰਕੇ ਧ੍ਰਿਸ਼ਟ ਬੁੱਧੀ ਵਜ਼ੀਰ ਰਾਜੇ ਨੂੰ ਕਹਿਣ ਲੱਗਾ ਰਾਜਨ ਮੈਨੂੰ ਰਾਜੇ ਨੇ ਭੇਜਿਆ ਉੱਪਰੋਂ, ਉਹਨੇ ਆਖਿਆ ਵੀ ਤੂੰ ਇਹ ਬੱਚੇ ਨੂੰ ਗੋਦ ਨਹੀਂ ਸੀ ਲੈਣਾ, ਪਰ ਮੈਂ ਤੇਰੇ ਵੱਲ ਹਾਂ, ਤੂੰ ਐਂ ਕਰ ਇਹਦੀ ਨੁਹਾਰ ਬੜੀ ਸੋਹਣੀ ਆ, ਬੜਾ ਚੰਗਾ ਰਾਜਕੁਮਾਰ ਲੱਗਦਾ ਹੈ, ਤੂੰ ਇਹਨੂੰ ਇੱਕ ਵਾਰੀ ਕੁੰਤਲਪੁਰ ਭੇਜ ਦੇ, ਰਾਜੇ ਨੂੰ ਮਿਲੇਗਾ, ਉਹ ਆਪੇ ਹੀ ਸਮਝੇਗਾ ਸਾਰੀ ਗੱਲ। ਉਹ ਕਹਿੰਦਾ ਠੀਕ ਹੈ। ਹੁਣ ਸਾਧ ਸੰਗਤ, ਉਹਨੇ ਇੱਕ ਚਿੱਠੀ ਲਿਖੀ ਧ੍ਰਿਸ਼ਟ ਬੁੱਧੀ ਵਜ਼ੀਰ ਨੇ, ਚਿੱਠੀ ਲਿਖ ਕੇ ਤੇ ਚੰਦਰ ਹਾਂਸ ਦੇ ਹੱਥ ਫੜਾ ਦਿੱਤੀ, ਕਹਿੰਦੇ ਆ ਲੈ ਜਾ ਚਿੱਠੀ, ਕੁੰਤਲਪੁਰ ਜਾ, ਮੈਂ ਇੱਥੇ ਬੈਠਦਾ ਚੰਦਨਪੁਰ ਵਿੱਚ, ਤੂੰ ਕੁੰਤਲਪੁਰ ਚਲਿਆ ਜਾ, ਉੱਥੇ ਤੂੰ ਰਾਜੇ ਨੂੰ ਮਿਲਣਾ ਜਾ ਕੇ, ਰਾਜੇ ਨੂੰ ਮਿਲਣ ਤੋਂ ਪਹਿਲਾਂ ਮੇਰਾ ਇੱਕ ਪੁੱਤਰ ਹੈ ਜਿਹਦਾ ਨਾਮ ਹੈ ਮਦਨ, ਉਹਨੂੰ ਆ ਚਿੱਠੀ ਫੜਾ ਦੀ ਜਾ ਕੇ, ਉਹ ਚਿੱਠੀ ਰਾਹ ਦੇ ਵਿੱਚ ਖੋਲ ਕੇ ਨਾ ਪੜੀ, ਮੇਰੇ ਪੁੱਤ ਨੂੰ ਚਿੱਠੀ ਫੜਾ ਦੀ, ਉਹ ਆਪੇ ਤੈਨੂੰ ਰਾਜੇ ਨੂੰ ਮਿਲਾ ਦੇਗਾ, ਮੈਂ ਵਜ਼ੀਰ ਹਾਂ, ਉਹ ਮੇਰਾ ਮੁੰਡਾ ਹੈ, ਉਹਦੀ ਰਾਜੇ ਨਾਲ ਸਿੱਧੀ ਗੱਲਬਾਤ ਹੈ, ਤੇਰੀ ਮੁਲਾਕਾਤ ਰਾਜੇ ਨਾਲ ਕਰਾ ਦੇਗਾ। ਚੰਦਰ ਹਾਂਸ ਵਿਚਾਰਾ ਭੋਲਾ ਪਾਲਾ, ਕਹਿੰਦਾ ਜੀ ਸਤ ਵਚਨ। ਉਹਨੇ ਚਿੱਠੀ ਫੜੀ, ਚਿੱਠੀ ਲੈ ਕੇ ਕੁੰਤਲਪੁਰ ਪਹੁੰਚ ਗਿਆ। ਜਦੋਂ ਕੁੰਤਲਪੁਰ ਗਿਆ, ਬਾਗ ਦੇ ਵਿੱਚ ਥੱਕਿਆ ਹੋਇਆ ਸੀ, ਸਫ਼ਰ ਕਰਕੇ ਆਇਆ ਘੋੜੇ ਤੇ ਸਵਾਰ ਇਕੱਲਾ ਹੀ, ਉੱਥੇ ਸਾਧ ਸੰਗਤ ਜੀ ਇਹ ਬਾਗ ਦੇ ਵਿੱਚ ਪੈ ਗਿਆ, ਨੀਂਦਰ ਆ ਗਈ, ਬੈਠੇ ਬੈਠੇ ਨੂੰ ਨੀਂਦ ਆ ਗਈ, ਤੇ ਉੱਪਰ ਜਿਹੜੀ ਇਹਨੇ ਸਾਧ ਸੰਗਤ ਜਿੱਦਾਂ ਦਸਤਾਰ ਸਜਾਈ ਹੁੰਦੀ ਆ, ਉਹਦੇ ਵਿੱਚ ਇਹਨੇ ਚਿੱਠੀ ਟੰਗੀ ਹੋਈ ਸੀ। ਉਹ ਚਿੱਠੀ ਜਦੋਂ ਸਿਰ ਦੇ ਵਿੱਚ ਟੰਗੀ ਹੋਈ ਹੈ, ਤੇ ਧ੍ਰਿਸ਼ਟ ਬੁੱਧੀ ਵਜ਼ੀਰ ਦੀ ਲੜਕੀ ਜਿਹਦਾ ਨਾਮ ਸੀ ਵਿਖਿਆ, ਉਹ ਆ ਗਈ। ਉਹਨੇ ਵੇਖਿਆ ਵੀ ਇਹ ਨੌਜਵਾਨ ਕੌਣ ਸੁੱਤਾ ਪਿਆ, ਉਹਦੇ ਸਿਰ ਦੇ ਵਿੱਚੋਂ ਉਹ ਪੱਗ ਦੇ ਵਿੱਚੋਂ ਚਿੱਠੀ ਕੱਢ ਲਈ, ਚਿੱਠੀ ਖੋਲ ਕੇ ਪੜ੍ਹੀ, ਕਹਿੰਦੀ ਇਹ ਤੇ ਮੇਰੇ ਬਾਪੂ ਦੀ ਲਿਖਾਈ ਹੈ, ਪਿਤਾ ਦੀ। ਵਿੱਚ ਕੀ ਲਿਖਿਆ? ਬੇਟਾ ਮਦਨ, ਆ ਨੌਜਵਾਨ ਤੇਰੇ ਕੋਲ ਆ ਰਿਹਾ, ਇਹਨੂੰ ਬਿੱਖ ਦੇ ਦਿਓ, ਬਿੱਖ ਦਾ ਭਾਵ ਵੀ ਜ਼ਹਿਰ ਦੇ ਦਿਓ, ਇਹਨੂੰ ਜ਼ਹਿਰ ਦੇ ਦਿਓ, ਬਸ ਮੇਰਾ ਮਨ ਸ਼ਾਂਤ ਹੋ ਜਾਏਗਾ।
ਧ੍ਰਿਸ਼ਟ ਬੁੱਧੀ ਨੂੰ ਇਹ ਸੀ ਵੀ ਜਦੋਂ ਇਹ ਜਾਏਗਾ ਤੇ ਮਦਨ ਨੇ ਮੇਰੇ ਪੁੱਤਰ ਨੇ ਖਾਣ ਦੇ ਬਹਾਨੇ ਵਿੱਚ ਮਿਲਾ ਕੇ ਜ਼ਹਿਰ ਦੇ ਦੇਣੀ, ਇਹਨੇ ਮਰ ਜਾਣਾ, ਨਿਬੜ ਜਾਏਗਾ ਕੰਮ, ਪਹਿਲਾਂ ਨਹੀਂ ਮਰਿਆ ਹੁਣ ਮਾਰ ਦਿੰਦੇ ਆ। ਉਹ ਜਿਹੜੀ ਲੜਕੀ ਦੇ ਮਨ ਵਿੱਚ ਦਇਆ ਆ ਗਈ ਵੀ ਇਹ ਨੌਜਵਾਨ ਭੋਲਾ ਭਾਲਾ, ਇਹਨੇ ਚਿੱਠੀ ਫੜਾ ਦੇਣੀ ਹੈ, ਇਹਨੇ ਚਿੱਠੀ ਫੜਾ ਦੇਣੀ ਹੈ ਤੇ ਮੇਰੇ ਭਰਾ ਨੇ ਇਹਨੂੰ ਮਰਵਾ ਦੇਣਾ, ਮੇਰਾ ਪਿਓ ਪਾਪੀ ਆ। ਉਹਨੇ ਬਿਖ ਦੀ ਥਾਂ ਤੇ ਯਈਏ ਨੂੰ ਕੰਨਾ ਪਾਤਾ, ਬਿਖਿਆ ਬਣਾਤਾ ਖੂ
ਸਤਨਾਮ,
ਬਿਖਿਆ ਉਸੇ ਦਾ ਹੀ ਨਾਂ ਸੀ। ਤੇ ਉਹ ਸਾਧ ਸੰਗਤ ਜਦੋਂ ਉਵੇਂ ਜਿਵੇਂ ਚਿੱਠੀ ਵਾਪਸ ਟੰਗਤੀ, ਉਹ ਬੀਬੀ ਚਲੀ ਗਈ ਵਾਪਸ। ਤੇ ਸਾਧ ਸੰਗਤ ਇਹ ਚੰਦਰ ਹਾਂਸ ਬੱਚਾ ਜਦੋਂ ਉੱਠਿਆ, ਉਵੇਂ ਜਿਵੇਂ ਜਾ ਕੇ ਧ੍ਰਿਸ਼ਟ ਬੁੱਧੀ ਵਜ਼ੀਰ ਦੇ ਮੁੰਡੇ ਨੂੰ ਮਿਲਿਆ ਤੇ ਜਾ ਕੇ ਕਹਿਣ ਲੱਗਾ, ਤੁਹਾਡੇ ਪਿਤਾ ਨੇ ਚਿੱਠੀ ਭੇਜੀ ਹੈ ਜੀ, ਆ ਚਿੱਠੀ ਪੜ੍ਹੋ। ਚਿੱਠੀ ਪੜ੍ਹੀ, ਬੇਟਾ ਇਹ ਨੌਜਵਾਨ ਨੂੰ ਤੁਸੀਂ ਬਿਖਿਆ ਦੇ ਦਿਓ, ਫਿਰ ਮੇਰਾ ਮਨ ਸ਼ਾਂਤ ਹੋਏਗਾ। ਤੇ ਮਦਨ ਕਹਿੰਦਾ, ਮੇਰਾ ਬਾਪੂ ਦਾ ਕਹਿਣ ਦਾ ਭਾਵ ਤੇ ਆ ਵੀ ਇਹ ਮੈਂ ਤੁਹਾਡਾ ਲੜਕਾ ਲੱਭ ਲਿਆ, ਇਹਦੇ ਨਾਲ ਮੇਰੀ ਲੜਕੀ ਦਾ ਵਿਆਹ ਕਰ ਦਿਓ, ਇਹ ਮੇਰੇ ਪਿਤਾ ਨੇ ਇਹ ਗੱਲ ਕਹਿ ਕੇ ਭੇਜੀ ਹੈ। ਉਹਨੇ ਬਾਪੂ ਦੇ ਆਉਣ ਤੋਂ ਪਹਿਲਾਂ ਹੀ ਆਨੰਦ ਕਾਰਜ ਕਰਾਤੇ। ਆਖੋ
ਸਤਨਾਮ, ਗੁਰੂ
ਕਰਮ ਵੇਖੋ, ਭਾਗਾਂ ਦੀ ਗੱਲ ਹੈ ਨਾ, ਕਰਮ ਕਿੱਧਰੋਂ ਕਿੱਧਰ ਨੂੰ ਲੈ ਗਏ। ਸਾਧ ਸੰਗਤ, ਕਿਸੇ ਦੇ ਕਰਮ ਕੋਈ ਖੋ ਨਹੀਂ ਸਕਦਾ, ਕੋਈ ਜਿੰਨਾ ਮਰਜ਼ੀ ਯਤਨ ਕਰ ਲੇ, ਕੋਈ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੇ, ਜੋ ਸਾਡੇ ਭਾਗਾਂ ਵਿੱਚ ਹੈ ਉਹ ਸਾਨੂੰ ਮਿਲਣਾ ਹੀ ਮਿਲਣਾ। ਤੇ ਸਾਧ ਸੰਗਤ ਜੀ, ਐਸੇ ਭਾਗ ਸਨ, ਹੁਣ ਵਿਆਹ ਹੋ ਗਿਆ, ਸ਼ਾਦੀ ਹੋ ਗਈ, ਆਨੰਦ ਕਾਰਜ ਹੋ ਗਏ, ਜਿੱਦਾਂ ਵੀ ਉਸ ਸਮੇਂ ਦੀ ਮਰਿਆਦਾ ਸੀ, ਅਗਨੀ ਦੇ ਆਲੇ ਦੁਆਲੇ ਫੇਰੇ ਹੁੰਦੇ ਸੀ, ਅੱਜ ਵੀ ਮਰਿਆਦਾ ਹੈ, ਆਨੰਦ ਕਾਰਜ ਦੀ ਚਾਰ ਪ੍ਰਕਰਮਾ ਹੁੰਦੀਆਂ ਨੇ। ਜਦੋਂ ਆਇਆ ਧ੍ਰਿਸ਼ਟ ਬੁੱਧੀ ਵਜ਼ੀਰ ਵੀ ਹੁਣ ਤੇ ਮਾਰ ਦਿੱਤਾ ਹੋਣਾ ਹੈ, ਲੋਕ ਵਧਾਈਆਂ ਲੱਗ ਪਏ ਦੇਣ, ਕਹਿੰਦੇ ਜੀ ਵਧਾਈ ਹੋਵੇ। ਇਹ ਵਜ਼ੀਰ ਕਹਿੰਦਾ, ਵਧਾਈ ਕਾਹਦੀ ਦਿੰਦੇ ਹੋ ਮੈਨੂੰ? ਉਹ ਕਹਿੰਦੇ ਜੀ ਤੁਹਾਡੀ ਲੜਕੀ ਦਾ ਵਿਆਹ ਹੋ ਗਿਆ, ਤੁਸੀਂ ਪਹੁੰਚੇ ਹੀ ਨਹੀਂ। ਕਹਿੰਦਾ ਮੇਰੀ ਲੜਕੀ ਦਾ ਵਿਆਹ ਕਿੱਦਾਂ ਹੋ ਗਿਆ? ਜਦੋਂ ਪਹੁੰਚਿਆ ਘਰ ਤੇ ਦਾਮਾਦ ਨੇ ਪੈਰੀ ਹੱਥ ਲਾਏ, ਜਦੋਂ ਇਹਨੇ ਵੇਖਿਆ ਵੀ ਇਹ ਤੇ ਉਹੀ ਆ। ਪਰ ਵੇਖੋ ਰਾਜ ਲੈਣ ਦੀ ਇੱਛਾ ਹੈ, ਕਹਿੰਦਾ ਕੋਈ ਗੱਲ ਨੀ, ਮੇਰੀ ਧੀ ਭਾਵੇਂ ਦੁਹਾਗਣ ਹੋ ਜਾਵੇ, ਮੇਰੀ ਲੜਕੀ ਭਾਵੇਂ ਉਹਨੂੰ ਸਫੈਦ ਚੁੰਨੀ ਲੈਣੀ ਪੈ ਜਾਏ, ਉਹਦਾ ਪਤੀ ਭਾਵੇਂ ਚੜ੍ਹਾਈ ਕਰ ਜਾਏ, ਪਰ ਇਹਨੂੰ ਖਤਮ ਜ਼ਰੂਰ ਕਰਨਾ ਹੈ, ਇਹਨੂੰ ਰਾਜ ਨਹੀਂ ਮਿਲਣਾ ਚਾਹੀਦਾ, ਇਹਨੂੰ ਰਾਜ ਨਹੀਂ ਮਿਲਣਾ ਚਾਹੀਦਾ, ਇਹਨੂੰ ਖਤਮ ਜ਼ਰੂਰ ਕਰਨਾ, ਮਾਰਨਾ ਜ਼ਰੂਰ ਹੈ। ਬੋਲਿਆ ਨਹੀਂ ਕੁਝ, ਦੱਸਿਆ ਨਹੀਂ ਕੁਝ, ਇਹਨੇ ਨਹੀਂ ਪੁੱਛਿਆ ਵੀ ਕਿਉਂ ਤੁਸੀਂ ਵਿਆਹ ਕੀਤਾ? ਕਹਿੰਦਾ ਕੋਈ ਗੱਲ ਨਹੀਂ, ਹੁਣ ਮਾਰ ਦਿਆਂਗਾ, ਰਾਜ ਲੈਣ ਦੀ ਇੱਛਾ ਹੈ, ਪਰ ਤਪੋਂ ਰਾਜ ਰਾਜੋ ਨਰਕ। ਦੁਨਿਆਵੀ ਰਾਜ ਲੈ ਲੈਣਾ ਕੋਈ ਬਹੁਤੀ ਵੱਡੀ ਗੱਲ ਨਹੀਂ, ਕੱਲ ਵੀ ਅਰਜ਼ ਕੀਤੀ ਸੀ, ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ, ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਇਹ ਰਾਜ ਤੇ ਝੂਠਾ ਹੈ, ਰੱਬ ਦੇ ਪਿਆਰੇ ਅਸਲੀ ਰਾਜੇ ਨੇ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪ ਹੀਨ ਕਿਸ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਵਨ ਭਿੰਨਾ। ਪਰ ਕਹਿੰਦੇ ਕੱਖਾਂ ਦੀ ਹੋਵੇ ਛੱਪਰੀ, ਕੱਪੜੇ ਜਿਹੜੇ ਉਹ ਵੀ ਪਾਟੇ ਵੇ ਹੋਣ, ਛੱਪਰੀ ਚ ਰਹਿੰਦਾ ਹੋਵੇ, ਰੰਗ ਰੂਪ ਵੀ ਚੰਗਾ ਨਾ ਹੋਵੇ, ਜਾਤ ਵੀ ਉੱਚੀ ਨਾ ਹੋਵੇ, ਰਿਸ਼ਤੇਦਾਰ ਵੀ ਕੋਈ ਨੇੜੇ ਨਾ ਆ ਕੇ ਢੁਕਦਾ ਹੋਵੇ, ਪਰ ਹੋਵੇ ਕੋਲ ਵਾਹਿਗੁਰੂ ਦਾ ਨਾਮ, ਰਾਜਾ ਸਗਲੀ ਸ੍ਰਿਸ਼ਟ ਕਾ, ਉਹ ਕਹਿੰਦੇ ਸਾਰੀ ਦੁਨੀਆਂ ਦਾ ਹੀ ਰਾਜਾ ਆ। ਆਖੋ
ਸਤਨਾਮ,
ਉਹ ਰਾਜਾ ਸਾਰੀ ਦੁਨੀਆ ਦਾ, ਰਾਜਾ ਸਾਰੀ ਦੁਨੀਆ ਦਾ, ਸਾਰੀ ਦੁਨੀਆ ਦਾ, ਮੇਰੇ ਮਨ ਵਿੱਚ ਪਿਆਰਾ ਵਸਦਾ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਵਨ ਪਿੰਨਾ। ਜਿਹਦੇ ਕੋਲ ਵਾਹਿਗੁਰੂ ਦਾ ਨਾਮ ਹੈ ਕਹਿੰਦੇ ਉਹ ਸਾਰੀ ਦੁਨੀਆ ਦਾ ਹੀ ਰਾਜਾ ਹੈ, ਭਾਵੇਂ ਛੱਪਰੀ ਚ ਰਹਿੰਦਾ ਹੋਵੇ। ਆਹ ਦੁਨਿਆਵੀ ਰਾਜੇ ਤੇ ਝੂਠੇ ਨੇ, ਇਹਤੇ ਥੋੜੇ ਚਿਰ ਦਾ ਰਾਜ ਆ। ਮਹਾਰਾਜਾ ਰਣਜੀਤ ਸਿੰਘ ਹੋਏ ਆ ਸ਼ੇਰੇ ਪੰਜਾਬ, ਉਹ ਨਾ ਇੱਕ ਵਾਰੀ ਗੜ੍ਹ ਸ਼ੰਕਰ ਦੀ ਮੁਹਿੰਮ ਫਤਿਹ ਕਰਨ ਜਾ ਰਹੇ ਤੇ ਰਸਤੇ ਵਿੱਚ ਫਗਵਾੜੇ ਦੇ ਲਾਗੇ ਭਾਈ ਦਰਬਾਰੀ ਜੀ ਰਹਿੰਦੇ ਨੇ ਸੇਵਾ ਪੰਥੀਆਂ ਦੀ ਸੰਪਰਦਾ ਦੇ ਵਿੱਚ, ਉਹ ਜਾ ਰਹੇ ਸੀ। ਉਹਨਾਂ ਨੂੰ ਕਿਸੇ ਨੇ ਆਖਿਆ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਆਪਾਂ ਭਾਈ ਦਰਬਾਰੀ ਜੀ ਤੋਂ ਅਰਦਾਸ ਕਰਾ ਚੱਲੀਏ, ਮੋਰਚਾ ਫਤਿਹ ਹੋ ਜਾਏਗਾ। ਤੇ ਮਹਾਰਾਜਾ ਰਣਜੀਤ ਸਿੰਘ ਚਲੇ ਗਏ, ਕਹਿੰਦੇ ਚਲੋ ਭਾਈ ਧਰਮਸ਼ਾਲਾ ਚ ਗਏ। ਮਹਾਰਾਜਾ ਰਣਜੀਤ ਸਿੰਘ ਨੇ ਭਾਈ ਦਰਬਾਰੀ ਜੀ ਅੱਗੇ ਹੱਥ ਜੋੜੇ, ਕਹਿੰਦੇ ਭਾਈ ਸਾਹਿਬ, ਕਹਿੰਦੇ ਹਾਂਜੀ ਸਾਡੀ ਅਰਦਾਸ ਕਰ ਦਿਓ, ਮੋਰਚਾ ਫਤਿਹ ਹੋ ਜਾਏ। ਜਿੱਦਾਂ ਹੁਣ ਵੋਟਾਂ ਲੈਣ ਵਾਸਤੇ ਬੜੇ ਡੇਰਿਆਂ 'ਚ ਜਾਂਦੇ, ਸੰਤਾਂ ਦੇ ਡੇਰਿਆਂ 'ਚ, ਸਾਧਾਂ ਦੇ ਡੇਰਿਆਂ 'ਚ ਸਾਰੇ ਜਾਂਦੇ ਆ ਮੰਤਰੀ ਵੀ ਵੋਟਾਂ ਵੋਟਾਂ ਵਾਸਤੇ। ਉਹ ਹੁਣ ਗਏ, ਮਹਾਰਾਜਾ ਰਣਜੀਤ ਸਿੰਘ ਦੀ ਸ਼ਰਧਾ ਬੜੀ ਸੀ ਗੁਰੂ ਘਰ 'ਤੇ, ਬੜੀ ਭਾਵਨਾ ਸੀ। ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਨਹੀਂ ਮਿਲਣਾ ਮੁੜ ਕੇ।
ਸਤਿ ਸ੍ਰੀ ਅਕਾਲ।
ਮਹਾਰਾਜਾ ਰਣਜੀਤ ਸਿੰਘ ਨੇ ਹੱਥ ਜੋੜ ਕੇ ਭਾਈ ਦਰਬਾਰੀ ਜੀ ਨੂੰ ਆਖਿਆ, ਭਾਈ ਸਾਹਿਬ ਮੇਰੀ ਅਰਦਾਸ ਕਰ ਦਿਓ, ਮੋਰਚਾ ਫਤਿਹ ਹੋ ਜਾਏ, ਖਾਲਸੇ ਦਾ ਰਾਜ ਭਾਗ ਵਧੇ। ਭਾਈ ਦਰਬਾਰੀ ਜੀ ਨੇ ਅਰਦਾਸ ਕਰ ਦਿੱਤੀ, ਜਦੋਂ ਅਰਦਾਸ ਕੀਤੀ ਮੋਰਚਾ ਫਤਿਹ ਹੋ ਗਿਆ। ਵਾਪਸ ਆਏ, ਕਹਿੰਦੇ ਭਾਈ ਮਰ ਇਹ ਭਾਈ ਦਰਬਾਰੀ ਜੀ ਨੇ ਅਰਦਾਸ ਕਰੀ ਸੀ, ਧੰਨਵਾਦ ਕਰ ਚੱਲੀਏ ਜਾਂਦੇ ਜਾਂਦੇ। ਮਹਾਰਾਜਾ ਰਣਜੀਤ ਸਿੰਘ ਦੁਆਰਾ ਵਾਪਸ ਚਲੇ ਗਏ ਧਰਮਸ਼ਾਲਾ 'ਚ ਜਾ ਕੇ, ਕਹਿੰਦੇ ਭਾਈ ਦਰਬਾਰੀ ਜੀ ਮੋਰਚਾ ਫਤਿਹ ਹੋ ਗਿਆ, ਜਿੱਤ ਹੋ ਗਈ ਆਪਣੀ, ਅੱਛਾ ਹੁਣ ਮੰਗੋ ਜੋ ਮੰਗਦੇ ਹੋ, ਮੰਗੋ ਮੇਰੇ ਤੋਂ ਕੀ ਮੰਗਣਾ ਚਾਹੁੰਦੇ ਹੋ ਤੁਸੀਂ, ਕਿਉਂਕਿ ਤੁਸੀਂ ਅਰਦਾਸ ਕੀਤੀ ਸੀ। ਜਦੋਂ ਇੰਨੀ ਗੱਲ ਕਹੀ, ਬਸ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਗੱਲ ਕਹਿ ਕੇ ਖਹਿੜਾ ਛਡਾਉਣਾ ਔਖਾ ਹੋ ਗਿਆ। ਭਾਈ ਦਰਬਾਰੀ ਜੀ ਕਹਿੰਦੇ ਓਏ ਤੂੰ ਜਦੋਂ ਗਿਆ ਸੀ ਉਦੋਂ ਤੇ ਤੂੰ ਭਿਖਾਰੀ ਸੀ, ਤੂੰ ਮੇਰੇ ਤੋਂ ਮੰਗਣ ਆਇਆ ਸੀ ਵੀ ਅਰਦਾਸ ਕਰਦੇ ਮੇਰੀ, ਤੇ ਹੁਣ ਜਦੋਂ ਆਇਆ ਮੁੜਿਆ ਤੇ ਤੂੰ ਰਾਜਾ ਕਦੋਂ ਕਦਾ ਬਣ ਗਿਆ। ਆਖੋ ਸਤਨਾਮ
ਵਾਹਿਗੁਰੂ।
ਉਹ ਕਹਿੰਦੇ ਉਦੋਂ ਤੂੰ ਭਿਖਾਰੀ ਤੇ ਹੁਣ ਰਾਜਾ ਬਣ ਕੇ ਆ ਗਿਆ, ਜੇ ਮੈਂ ਤੇਰੇ ਵਾਸਤੇ ਮੰਗ ਸਕਦਾ ਮੈਂ ਵੀ ਉਸੇ ਗੁਰੂ ਤੋਂ ਮੰਗ ਲੂ, ਮੈਂ ਤੇਰੇ ਤੋਂ ਕੀ ਲੈਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਬੜਾ ਵੱਡਾ ਹੈ, ਮੈਂ ਉਸੇ ਤੋਂ ਮੰਗ ਲਾਂਗਾ, ਮੈਂ ਤੇਰੇ ਤੋਂ ਕੀ ਮੰਗਣਾ ਹੈ, ਮੈਨੂੰ ਨਹੀਂ ਲੋੜ। ਹੱਥ ਜੋੜ ਲਏ, ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਗਲਤੀ ਦੀ ਮਾਫੀ ਮੰਗੀ ਵੀ ਭੁੱਲ ਹੋ ਗਈ ਮੇਰੇ ਤੋਂ, ਕਿਉਂਕਿ ਗੁਰਮੁਖੋ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਧਰਮ ਕੀ ਹੈ। ਰਾਜਨੀਤੀ ਤੇ ਧਰਮ ਦੋ ਚੀਜ਼ਾਂ ਇਕੱਠੀਆਂ ਕੀਤੀਆਂ ਮਹਾਰਾਜ ਨੇ, ਰਾਜਨੀਤੀ ਪੈਰ ਦੀ ਜੁੱਤੀ ਆ ਤੇ ਧਰਮ ਸਿਰ ਦਾ ਤਾਜ ਹੈ। ਧਰਮ ਕਹਿੰਦੇ ਸਿਰ ਦਾ ਤਾਜ ਹੈ, ਰਾਜਨੀਤੀ ਪੈਰ ਦੀ ਜੁੱਤੀ ਹੈ, ਪਰ ਧਰਮ ਪਹਿਲਾਂ ਤੇ ਰਾਜਨੀਤੀ ਮਗਰੋਂ ਹੈ। ਅੱਜ ਜੁੱਤੀ ਸਿਰ ਤੇ ਰੱਖੀ ਫਿਰਦੇ ਨੇ, ਧਰਮ ਪੈਰਾਂ ਚ ਰੁਲਦਾ। ਆਖੋ ਸਤਨਾਮ
ਵਾਹਿਗੁਰੂ।
ਜੁੱਤੀ ਸਿਰ ਤੇ ਚੁੱਕੀ ਹੋਈ ਆ, ਕੁਰਸੀ ਨਾ ਕਿਸੇ ਪਾਸੇ ਹਿੱਲੇ, ਧਰਮ ਜਿੱਧਰ ਮਰਜ਼ੀ ਵਗ ਜਾਏ। ਆਖੋ ਸਤਨਾਮ
ਵਾਹਿਗੁਰੂ।
ਧਿਆਨ ਦਿਓ, ਇਹ ਜਿਹੜਾ ਰਾਜਨੀਤੀ ਆ ਨਾ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤਲਵਾਰ ਚੁੱਕੀ ਤੇ ਅਕਾਲ ਤਖ਼ਤ ਸਾਹਿਬ ਸਾਜਿਆ। ਅਕਾਲ ਤਖ਼ਤ ਦੇ ਸਿਰਜਣਹਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹ ਹੋਏ ਨੇ, ਪਰ ਮਹਾਰਾਜ ਨੇ ਅਕਾਲ ਤਖ਼ਤ ਸਾਹਿਬ ਜਦੋਂ ਬਣਾਇਆ ਨਾ, ਅਕਾਲ ਤਖ਼ਤ ਸਾਹਿਬ ਮਹਾਰਾਜ ਕਹਿੰਦੇ ਭਾਈ ਅਕਾਲ ਬੁੰਗਾ ਬਣਾਉਣਾ ਹੈ, ਤਖ਼ਤ ਬਣਾਉਣਾ ਹੈ ਅਕਾਲ ਦਾ। ਕਹਿੰਦੇ ਮਰਜ਼ੀ ਬਣਾਉਂਦੇ ਹਾਂ, ਦੱਸੋ ਹੁਕਮ ਕਰੋ ਕਿਹੋ ਜਿਹਾ ਬਣਾਈਏ। ਮਹਾਰਾਜ ਕਹਿੰਦੇ ਤਖ਼ਤ ਬਣਨਾ ਅਕਾਲ ਦਾ, ਤਖ਼ਤ ਬਣਨਾ ਹੈ ਅਕਾਲ ਦਾ, ਤੇ ਇਹਨੂੰ ਉਹਨਾਂ ਦੇ ਹੱਥ ਲੱਗਣੇ ਚਾਹੀਦੇ ਨੇ ਜਿਹੜੇ ਅਕਾਲ ਪੁਰਖ ਦੇ ਸੇਵਕ ਨੇ, ਹੋਰ ਨਾ ਕਿਸੇ ਦੇ ਪੁਜਾਰੀ ਹੋਣ। ਕਹਿੰਦੇ ਮਹਾਰਾਜ ਜੀ ਕਿਵੇਂ? ਸਤਿਗੁਰੂ ਕਹਿੰਦੇ ਭਾਈ ਇਹਦੇ ਤੇ ਹੋਰ ਨਹੀਂ ਕਿਸੇ ਦਾ ਹੱਥ ਲੱਗਣਾ ਚਾਹੀਦਾ, ਭਾਈ ਗੁਰਦਾਸ ਜੀ ਨੇ ਇੱਟਾਂ ਫੜਾਈਆਂ, ਬਾਬਾ ਬੁੱਢਾ ਜੀ ਨੇ ਲਾਈਆਂ, ਤੇ ਛੇਵੇਂ ਪਾਤਸ਼ਾਹ ਨੇ ਗਾਰਾ ਰਲਾ ਕੇ ਸਿਰ ਤੇ ਢੋਇਆ, ਕਿਸੇ ਹੋਰ ਦਾ ਹੱਥ ਨਹੀਂ ਲੱਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਅਕਾਲ ਤਖਤ ਸਾਹਿਬ ਬਣਾਇਆ ਗਿਆ ਨਾ, ਛੇਵੇਂ ਪਾਤਸ਼ਾਹ ਆਪ ਮਜ਼ਦੂਰ ਬਣੇ ਸੀ। ਜਿੱਦਾਂ ਮਜ਼ਦੂਰ ਨਹੀਂ ਕੰਮ ਕਰਦਾ, ਗਾਰਾ ਚੁੱਕ ਚੁੱਕ ਕੇ ਲਿਆਉਂਦਾ, ਛੇਵੇਂ ਪਾਤਸ਼ਾਹ ਨੇ ਗਾਰਾ ਢੋਇਆ ਸੀ ਆਪ। ਇਸ ਅਕਾਲ ਦੇ ਤਖਤ ਨੂੰ ਕਿਸੇ ਹੋਰ ਦਾ ਹੱਥ ਨਹੀਂ ਸੀ ਲੱਗਿਆ। ਬਾਬਾ ਬੁੱਢਾ ਜੀ, ਛੇਵੇਂ ਪਾਤਸ਼ਾਹ ਔਰ ਭਾਈ ਗੁਰਦਾਸ ਜੀ, ਇਹਨਾਂ ਤਿੰਨਾਂ ਜਣਿਆਂ ਨੇ ਰਲ ਕੇ ਅਕਾਲ ਤਖਤ ਸਾਹਿਬ ਬਣਾਇਆ ਸੀ।
ਸਤਿ ਸ੍ਰੀ ਅਕਾਲ।
ਇਹ ਸਿੱਖਾਂ ਦਾ ਸੁਪਰੀਮ ਕੋਰਟ ਬਣ ਰਿਹਾ, ਸੁਪਰੀਮ ਕੋਰਟ। ਇੱਥੋਂ ਦਾ ਫੈਸਲਾ ਅਟਲ ਹੋਏਗਾ ਤੇ ਅਕਾਲ ਤਖਤ ਤੇ ਬਹਿਣ ਵਾਲੇ ਉਹ ਹੋਣੇ ਚਾਹੀਦੇ ਨੇ ਜਿਹੜੇ ਕੇਵਲ ਅਕਾਲ ਦੇ ਪੁਜਾਰੀ ਹੋਣ, ਜਿਹੜੇ ਸੱਚ ਦੇ ਪੁਜਾਰੀ ਹੋਣ, ਨਾ ਕਿ ਝੂਠ ਦੇ। ਉਹ ਸੱਚੇ ਸੁੱਚੇ ਹੋਣੇ ਚਾਹੀਦੇ ਆ, ਕਿਉਂਕਿ ਮਹਾਰਾਜ ਨੇ ਹੱਥ ਵੀ ਨਹੀਂ ਲੱਗਣ ਦਿੱਤਾ ਜਦੋਂ ਅਕਾਲ ਤਖਤ ਬਣਾਇਆ ਕਿਸੇ ਹੋਰ ਦਾ। ਤੇ ਸਾਧ ਸੰਗਤ ਜੀ, ਮਹਾਰਾਜਾ ਰਣਜੀਤ ਸਿੰਘ ਸੱਚਮੁੱਚ ਧਰਮੀ ਵੀ ਸਨ, ਨਾਲ ਰਾਜੇ ਵੀ ਸਨ ਤੇ ਧਰਮੀ ਵੀ ਸਨ, ਦੋਵੇਂ ਚੀਜ਼ਾਂ ਇਕੱਠੀਆਂ ਹੀ ਸੀ। ਭਾਈ ਦਰਬਾਰੀ ਜੀ ਦੇ ਅੱਗੇ ਹੱਥ ਜੋੜ ਲਏ, ਕਹਿੰਦੇ ਜੀ ਭੁੱਲ ਹੋ ਗਈ ਮੇਰੇ ਤੋਂ, ਮੈਂ ਇਹ ਗਲਤ ਕਹਿ ਬੈਠਿਆ ਤੁਹਾਨੂੰ, ਕਿਉਂਕਿ ਅਸਲੀ ਰਾਜੇ ਉਹ ਨੇ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਹੋਇਆ, ਉਹ ਅਸਲੀ ਰਾਜੇ ਨੇ। ਕੋਊ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਚਾਰ ਦਿਵਸ ਦੇ ਝੂਠੇ ਕਰਤ ਦਿਵਾਜਾ। ਕਹਿੰਦੇ ਭਾਈ ਇਹ ਤੇ ਝੂਠੇ ਆ,
ਕੋਈ ਹਰੀ ਦੇ ਸਮਾਨ ਨਹੀਂ ਓ ਰਾਜਾ, ਇਹ ਝੂਠੇ ਰਾਜੇ ਚਾਰ ਰੋਜ਼ ਦੇ। ਹਰੀ ਦੇ ਸਮਾਨ ਨਹੀਂ ਓ ਰਾਜਾ, ਝੂਠੇ ਰਾਜੇ ਰੋਜ਼ ਦੇ। ਕੋਈ ਹਰੀ ਦੇ ਸਮਾਨ ਨਹੀਂ ਓ ਰਾਜਾ, ਝੂਠੇ ਰਾਜੇ ਚਾਰ ਰੋਜ਼ ਦੇ। ਕੋਈ ਹਰੀ ਦੇ ਸਮਾਨ ਨਹੀਂ ਓ ਰਾਜਾ, ਝੂਠੇ ਰਾਜੇ ਚਾਰ।
ਰਾਜ ਨੇ ਇਹ ਰਾਜੇ ਨੇ ਇਹ ਨੇ ਝੂਠੇ, ਪਰ ਅਸਲੀ ਜਿਹੜਾ ਰਾਜ ਹੈ ਉਹ ਰੱਬ ਦੇ ਪਿਆਰਿਆਂ ਦੇ ਕੋਲ ਅਵਨਾਸੀ, ਜਿਹੜਾ ਨਾਸ ਹੋਣ ਵਾਲਾ ਨਹੀਂ ਹੈ। ਅਵਨਾਸੀ ਰਾਜ ਨਾਸ ਨਾ ਹੋਵੇ ਜਿਹੜਾ। ਜਿਹੜੀ ਪਦਵੀ ਭਗਤਾਂ ਨੂੰ ਮਿਲੀ ਉਹ ਕਿਸੇ ਹੋਰ ਨੂੰ ਨਹੀਂ ਮਿਲ ਸਕੀ। ਜਿਹੜਾ ਸਤਿਕਾਰ ਬਾਬਾ ਅਤਰ ਸਿੰਘ ਜੀ ਨੂੰ ਮਿਲਿਆ ਉਹ ਹੋਰ ਕਿਸੇ ਰਾਜੇ ਨੂੰ ਨਹੀਂ ਮਿਲ ਸਕਦਾ। ਜੋ ਸਤਿਕਾਰ ਸੰਤ ਬਾਬਾ ਈਸ਼ਰ ਸਿੰਘ ਜੀ ਨੂੰ ਮਿਲਿਆ ਉਹ ਕਿਸੇ ਹੋਰ ਨੂੰ ਨਹੀਂ ਮਿਲ ਸਕਦਾ। ਰੱਬ ਦੇ ਪਿਆਰਿਆਂ ਦਾ ਸਤਿਕਾਰ ਸਦਾ ਰਹਿੰਦਾ, ਉਹ ਚਲੇ ਵੀ ਜਾਣ ਫਿਰ ਵੀ ਦੁਨੀਆ ਉਹਨਾਂ ਨੂੰ ਪੂਜਦੀ ਹੈ। ਤੇ ਸਤ ਸਿੰਘ ਜੀ, ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ। ਇਹ ਤੇ ਨਾਮ ਦੀ ਸੋਭਾ ਹੈ, ਜਿੰਨੀ ਕੋਈ ਕਮਾਈ ਕਰ ਲਏ ਓਨਾ ਹੀ ਸਤਿਕਾਰ ਹੁੰਦਾ ਹੈ। ਜਿਹੜਾ ਨਾਮ ਜਪਣ ਵਾਲਾ ਹੈ ਉਹਨਾਂ ਦੇ ਚਰਨਾਂ ਵਿੱਚ ਰਾਜੇ ਮਹਾਰਾਜੇ ਵੀ ਝੁਕ ਜਾਂਦੇ ਨੇ, ਰਾਜੇ ਮਹਾਰਾਜੇ। ਹੁਣ ਇਹ ਚੰਦਰਹਾਸ ਲੜਕਾ ਸ਼ਾਦੀ ਹੋ ਗਈ ਧ੍ਰਿਸ਼ਟ ਬੁੱਧੀ ਲੜਕੀ ਵਜ਼ੀਰ ਦੀ ਲੜਕੀ ਦੇ ਨਾਲ, ਇਹ ਸੋਚ ਵੀ ਨਹੀਂ ਸੀ ਸਕਦਾ। ਪਹਿਲਾਂ ਵੀ ਮਰਵਾਉਣ ਦੀ ਕੋਸ਼ਿਸ਼ ਕੀਤੀ, ਦੂਜੀ ਵਾਰੀ ਫਿਰ ਮਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਦਮਾਤ ਬਣ ਗਿਆ ਇਸੇ ਦਾ ਹੀ, ਵਜ਼ੀਰ ਦਾ ਹੀ। ਬੜਾ ਗੁੱਸਾ ਚੜ੍ਹਦਾ, ਕਹਿੰਦਾ ਵੀ ਇੰਜ ਕਰੋ, ਪਹਿਲਾਂ ਤੇ ਬਚ ਗਿਆ ਹੁਣ ਨਹੀਂ ਬਚਦਾ। ਤੀਜੀ ਵਾਰੀ ਇਹਨੇ ਕੀ ਕੀਤਾ, ਹੋਰ ਬੰਦੇ ਇਕੱਠੇ ਕਰ ਲਏ, ਕਹਿੰਦੇ ਵੀ ਸ਼ਾਮ ਨੂੰ ਮੰਦਿਰ ਵਿੱਚ ਆਏਗਾ ਇਕੱਲਾ, ਇਹਨੂੰ ਖਤਮ ਕਰ ਦੇਣਾ, ਇਕੱਲੇ ਨੂੰ ਟੋਟੇ ਟੋਟੇ ਕਰ ਦਿਓ, ਬਸ ਛੱਡਿਓ ਨਾ। ਸਾਧ ਸੰਗਤ ਪੈਸੇ ਦੇ ਦਿੱਤੇ, ਉੱਥੇ ਬੰਦੇ ਖਿਲਾਰ ਦਿੱਤੇ। ਇੱਧਰ ਸਾਧ ਸੰਗਤ ਜੀ ਆ ਕੇ ਚੰਦਰਹਾਸ ਨੂੰ ਕਹਿਣ ਲੱਗਾ, ਬੇਟਾ ਸਾਡੇ ਰਿਵਾਜ ਆ ਵੀ ਜਿਹੜਾ ਵੀ ਦਾਮਾਦ ਬਣਦਾ ਉਹ ਸ਼ਾਮ ਨੂੰ ਮਾਤਾ ਦੇ ਮੰਦਿਰ ਵਿੱਚ ਪੂਜਾ ਕਰਨ ਵਾਸਤੇ ਜਾਂਦਾ ਇਕੱਲਾ। ਆਹ ਚੱਕ ਥਾਲੀ, ਜਾ ਮੱਥਾ ਟੇਕ ਆ, ਪੂਜਾ ਕਰ ਆ ਸ਼ਾਮ ਨੂੰ। ਉੱਥੇ ਇਹਨੇ ਪਹਿਲਾਂ ਹੀ ਬੰਦੇ ਖੜਾਏ ਹੋਏ ਸੀ, ਕਹਿ ਕੇ ਹੱਥ ਵਿੱਚ ਥਾਲੀ ਫੜੀ ਹੋਈ ਹੈ। ਤੇ ਚੰਦਰਹਾਸ ਤੁਰਿਆ ਜਾਂਦਾ, ਅਜੇ ਥੋੜੀ ਦੂਰ ਹੀ ਗਿਆ ਸੀ, ਧ੍ਰਿਸ਼ਟ ਬੁੱਧੀ ਵਜ਼ੀਰ ਦਾ ਪੁੱਤਰ ਮਦਨ ਉਹ ਆ ਗਿਆ। ਉਹ ਆ ਕੇ ਕਹਿੰਦਾ, ਭਾਈਆ ਜੀ ਕਿੱਧਰ ਨੂੰ ਚੱਲੇ ਹੋ? ਕਹਿੰਦੇ ਜੀ ਮੈਂ ਮੰਦਿਰ ਚੱਲਿਆ ਪੂਜਾ ਕਰਨ। ਉਹ ਕਹਿੰਦੇ, ਐਂ ਕਰੋ ਤੁਹਾਨੂੰ ਰਾਜਾ ਸਾਹਿਬ ਨੇ ਬੁਲਾਇਆ, ਆ ਥਾਲੀ ਫੜਾ ਦਿਓ ਮੈਨੂੰ। ਕਹਿੰਦੇ, ਨਹੀਂ ਜੀ ਤੁਹਾਡੇ ਪਿਤਾ ਦਾ ਹੁਕਮ ਹੈ। ਕਹਿੰਦੇ, ਮੇਰਾ ਪਿਤਾ ਤੇ ਵਜ਼ੀਰ ਹੈ, ਰਾਜਾ ਤੇ ਹੋਰ ਆ ਕੋਈ? ਜਾਓ ਤੁਸੀਂ ਰਾਜਾ ਸਾਹਿਬ ਨੂੰ ਮਿਲੋ, ਆ ਫੜਾਓ ਥਾਲੀ, ਪੂਜਾ ਮੈਂ ਕਰ ਆਉਂਦਾ। ਕੋ ਸਤਨਾਮ,
ਵਾਹਿਗੁਰੂ।
ਪੂਜਾ ਕਹਿੰਦਾ ਮੈਂ ਕਰ ਆਉਂਦਾ, ਤੁਸੀਂ ਜਾਓ ਰਾਜੇ ਦੇ ਕੋਲ ਮਿਲ ਕੇ ਆਓ ਰਾਜੇ ਨੂੰ। ਬਸ ਫਿਰ ਪੂਜਾ ਕਰਨ ਵਾਸਤੇ ਇਹ ਵਜ਼ੀਰ ਦਾ ਪੁੱਤਰ ਚਲਿਆ ਗਿਆ ਤੇ ਚੰਦਰਹੰਸ ਆ ਗਿਆ ਇੱਧਰ। ਤੇ ਸਾਧ ਸੰਗਤ ਉੱਧਰ ਜਦੋਂ ਉਹ ਮਦਨ ਜਿਹੜਾ ਸੀ ਧ੍ਰਿਸ਼ਟ ਬੁੱਧੀ ਵਜ਼ੀਰ ਦਾ ਮੁੰਡਾ, ਉਹ ਜਦੋਂ ਪਹੁੰਚਿਆ ਉਹ ਲੱਗਿਆ ਟੇਕਣ ਮੱਥਾ। ਉਹਨਾਂ ਨੇ ਕੁਛ ਨਹੀਂ ਵੇਖਿਆ ਵੀ ਕੌਣ ਹੈ ਕੌਣ ਨਹੀਂ। ਉਹਨਾਂ ਨੇ ਹੁਕਮ ਮੰਨਣਾ ਸੀ ਵੀ ਸ਼ਾਮ ਨੂੰ ਜਿਹੜਾ ਪੂਜਾ ਕਰਨ ਆਊਗਾ ਉਹਨੂੰ ਖਤਮ ਕਰ ਦਿਓ, ਹੋਰ ਕੋਈ ਆਉਂਦਾ ਹੀ ਨਹੀਂ। ਵੱਖਰਾ ਜਿਹਾ ਦੂਰ ਮੰਦਰ ਸੀ, ਇਕੱਲਾ ਬੰਦਾ ਜਿਹੜਾ ਵੀ ਆ ਗਿਆ ਖਤਮ ਕਰ ਦਿਓ। ਉਹ ਲੱਗਿਆ ਮੱਥਾ ਟੇਕਣ, ਉਹਨਾਂ ਨੇ ਕੀਤਾ ਵਾਰ, ਸਿਰ ਧੜ ਤੋਂ ਜੁਦਾ ਕਰਤਾ, ਟੋਟੇ ਟੋਟੇ ਕਰਤਾ ਉੱਥੇ ਹੀ। ਤੇ ਸਾਧ ਸੰਗਤ ਚੰਦਰਹਾਸ ਇੱਧਰ ਜਦੋਂ ਰਾਜੇ ਦੇ ਦਰਬਾਰ 'ਚ ਗਿਆ, ਰਾਜਾ ਕਹਿੰਦਾ ਵੀ ਤੇਰੇ ਵਰਗਾ ਨਹੀਂ ਮੈਨੂੰ ਮਿਲਣਾ ਕੋਈ, ਇੱਕ ਵਿਆਹ ਤੇ ਤੇਰਾ ਹੋਇਆ ਹੀ ਹੈ ਵਜ਼ੀਰ ਦੀ ਲੜਕੀ ਨਾਲ, ਲੈ ਮੇਰੀ ਵੀ ਇੱਕੋ ਇੱਕ ਧੀ ਹੈ, ਇਹਦੇ ਨਾਲ ਵੀ ਸ਼ਾਦੀ ਕਰੀਏ, ਤੇਰੀ ਉਹਦੇ ਨਾਲ ਵੀ ਸ਼ਾਦੀ ਹੋ ਗਈ, ਦੋ ਵਿਆਹ ਹੋ ਗਏ, ਲੈ ਕੱਲ ਨੂੰ ਤੈਨੂੰ ਰਾਜ ਗੱਦੀ ਦਾ ਤਿਲਕ ਲਾ ਦਿਆਂਗੇ। ਤਿਆਰੀਆਂ ਹੋ ਰਹੀਆਂ ਨੇ, ਇਹ ਵਜ਼ੀਰ ਆਇਆ, ਚੰਦਰਹਾਸ ਬੈਠਿਆ ਵੇਖਿਆ ਨਾ ਰਾਜੇ ਦੇ ਕੋਲ, ਉਹ ਆ ਕੇ ਕਹਿੰਦਾ ਰਾਜਨ, ਉਹ ਕਹਿੰਦਾ ਬੇਟਾ ਤੈਨੂੰ ਤੇ ਭੇਜਿਆ ਸੀ ਮੰਦਿਰ ਵਿੱਚ। ਕਹਿੰਦੇ ਜੀ ਮੰਦਿਰ ਵਿੱਚ ਮੈਂ ਨਹੀਂ ਗਿਆ, ਰਸਤੇ ਦੇ ਵਿੱਚ ਮੈਨੂੰ ਤੁਹਾਡਾ ਪੁੱਤਰ ਮਿਲ ਪਿਆ ਮਦਨ। ਉਹ ਕਹਿੰਦਾ ਮੈਂ ਚੱਲਿਆ ਜਾਂਦਾ, ਤੂੰ ਰਾਜੇ ਦੇ ਦਰਬਾਰ ਵਿੱਚ ਚੱਲਿਆ ਜਾ, ਮੰਦਿਰ ਵਿੱਚ ਤੇ ਉਹ ਚੱਲਿਆ ਗਿਆ। ਉਸੇ ਸਮੇਂ ਇਹ ਧ੍ਰਿਸ਼ਟ ਬੁੱਧੀ ਵਜ਼ੀਰ ਭੱਜਿਆ, ਜਦੋਂ ਮੰਦਿਰ ਵਿੱਚ ਪਹੁੰਚਿਆ ਨਾ ਤੇ ਪੁੱਤ ਮਰਿਆ ਪਿਆ, ਮੱਤ ਟਿਕਾਣੇ ਆ ਗਈ। ਕਹਿੰਦਾ ਇਹ ਕੀ ਹੋ ਗਿਆ? ਪੁੱਤ ਮਰਿਆ ਵੇਖ ਕੇ ਫਿਰ ਚੱਲਿਆ ਨਾ ਗਿਆ, ਲਈ ਤਲਵਾਰ, ਆਤਮਘਾਤ ਕਰ ਲਿਆ, ਆਤਮਘਾਤ ਕਰ ਲਿਆ। ਪੁੱਤ ਵੀ ਮਰਿਆ ਤੇ ਧ੍ਰਿਸ਼ਟ ਬੁੱਧੀ ਵਜ਼ੀਰ ਵੀ ਮਰਿਆ। ਤੇ ਚੰਦਰਹਾਂਸ ਪਹਿਲਾਂ ਵਜ਼ੀਰ ਦੀ ਲੜਕੀ ਨਾਲ ਸ਼ਾਦੀ ਹੋਈ, ਉਸ ਤੋਂ ਬਾਅਦ ਰਾਜੇ ਦੀ ਲੜਕੀ ਨਾਲ ਸ਼ਾਦੀ ਹੋਈ ਤੇ ਸਵੇਰ ਨੂੰ ਰਾਜ ਗੱਦੀ ਦਾ ਤਿਲਕ ਦੇ ਦਿੱਤਾ। ਦੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ
ਸਾਧੂਆਂ ਨੂੰ ਮਾਰਦੇ
ਸਾਧੂਆਂ ਨੂੰ ਮਾਰਦੇ ਗੁਰਮੁਖੋ ਹੋਣਾ ਉਹ ਹੈ ਜੋ ਪਰਮੇਸ਼ਰ ਨੂੰ ਪਾਉਂਦਾ ਅਸੀਂ ਕਹਿ ਦਿੰਦੇ ਹਾਂ ਗਵਾਂਢੀ ਮਾੜਾ ਕਰ ਗਿਆ ਫਲਾਣਾ ਮਾੜਾ ਕਰ ਗਿਆ ਕੋਈ ਜੋ ਮਰਜ਼ੀ ਕਰੀ ਜਾ ਇੱਕ ਟੂਣੇ ਦੀ ਕੀ ਗੱਲ ਹੈ 101 ਟੂਣਾ ਟੱਪ ਜਾਓ ਕੁਛ ਨਹੀਂ ਹੋ ਸਕਦਾ ਜੇ ਸਾਡੇ ਕਰਮ ਸਾਥ ਦੇ ਦੇਣਗੇ ਜੇ ਕਰਮ ਮਾੜੇ ਨੇ ਕੋਈ ਟੂਣੇ ਤੋਂ ਲੰਘਣ ਦੀ ਲੋੜ ਹੀ ਨਹੀਂ ਉਦੋਂ ਹੀ ਪਤਾ ਲੱਗਣਾ ਜਦੋਂ ਭਾਣਾ ਵਰਤ ਜਾਣਾ ਗੁਰ ਸਤਨਾਮ
ਵਾਹਿਗੁਰੂ
ਸਵੇਰ ਹੋਈ ਰੌਲਾ ਪੈ ਗਿਆ ਕਹਿੰਦੇ ਦੋ ਲਾਸ਼ਾਂ ਪਈਆਂ ਜੀ ਮੰਦਰ ਦੇ ਕੋਲ ਸਾਰੇ ਗਏ ਰਾਜਾ ਵੀ ਗਿਆ ਚੰਦਰਹਾਸ ਵੀ ਗਿਆ ਇਹਨੇ ਜਾ ਕੇ ਵੇਖਿਆ ਨਾ ਇਹ ਦੋ ਲਾਸ਼ਾਂ ਵੇਖ ਕੇ ਰੋਣ ਲੱਗ ਪਿਆ ਉੱਥੇ ਹੀ ਕਹਿੰਦਾ ਸਭ ਮੇਰੇ ਕਰਕੇ ਹੋਇਆ ਮੈਂ ਪੂਜਾ ਕਰਨ ਆ ਜਾਂਦਾ ਮਦਨ ਤੇ ਮੇਰੀ ਥਾਂ ਤੇ ਆਇਆ ਸੀ ਇਹ ਤੇ ਮੈਂ ਪਾਪਾਂ ਦਾ ਭਾਗੀ ਬਣ ਗਿਆ ਦਾਗ ਲੱਗ ਗਿਆ ਮੇਰੇ ਮੱਥੇ ਤੇ ਸਾਧ ਸੰਗਤ ਉੱਥੇ ਬੈਠਾ ਹੀ ਰੋਈ ਜਾਂਦਾ ਭਗਵਾਨ ਪ੍ਰਗਟ ਹੋ ਗਏ ਕਹਿੰਦੇ ਚੰਦਰਹਾਸ ਇਹ ਮਾੜੀ ਦੇ ਕਰਨ ਵਾਲਿਆਂ ਨੂੰ ਫਲ ਮਾੜਾ ਮਿਲਿਆ ਤੂੰ ਕਾਹਨੂੰ ਰੋਣਾ ਇਹ ਤੇ ਤੈਨੂੰ ਮਾਰਨ ਵਾਸਤੇ ਤੁਰੇ ਹੋਏ ਸੀ ਇਹ ਕਹਿੰਦਾ ਭਗਵਾਨ ਜੀ ਮਾਰਨ ਭਾਵੇਂ ਮੈਨੂੰ ਹੀ ਤੁਰੇ ਸੀ ਪਰ ਤੁਸੀਂ ਕਿਰਪਾ ਕਰ ਦਿਓ ਜੇ ਤੁਹਾਡੇ ਤੁਸੀਂ ਮੇਰੀ ਭਗਤੀ ਤੇ ਪ੍ਰਸੰਨ ਹੋ ਨਾ ਤੇ ਇਹਨਾਂ ਨੂੰ ਦੁਬਾਰਾ ਜਿਉਂਦੇ ਕਰੋ ਇਹਨਾਂ ਨੂੰ ਦੁਬਾਰਾ ਜਿਉਂਦੇ ਕਰਦੇ ਤੁਸੀਂ ਉਹ ਕਹਿੰਦੇ ਇਹਨਾਂ ਨੇ ਇੰਨੀ ਮਾੜੀ ਕੀਤੀ ਤੂੰ ਇਹਨਾਂ ਨੂੰ ਜਿਉਂਦੇ ਕਰਾ ਕੇ ਕਿਆ ਲੈਣਾ ਤੂੰ ਸ਼ੁਕਰ ਕਰ ਤੇਰੇ ਦੁਸ਼ਮਣ ਮਾਰੇ ਗਏ ਕਹਿੰਦੇ ਨਹੀਂ ਬੁਰਿਆਂ ਨਾਲ ਬੁਰਾਈ ਕਰਨੀ ਮਾਫ਼ ਕਰਨ ਕਈ ਸਿਆਣੇ ਬੁਰਿਆਂ ਨਾਲ ਬੁਰਾਈ ਕਰਨੀ ਕਈ ਤੇ ਉਹ ਲੋਕ ਨੇ ਦੁਨੀਆਂ 'ਚ ਜਿਹੜੇ ਬੁਰਿਆਂ ਨਾਲ ਬੁਰਾ ਹੀ ਕਰਦੇ ਆ ਜੇ ਇੱਟ ਮਾਰੀ ਆ ਤੇ ਇੱਟ ਦਾ ਜਵਾਬ ਆਪਾਂ ਪੱਥਰ ਨਾਲ ਦੇਣਾ ਹੈ ਬੁਰਿਆਂ ਨਾਲ ਬੁਰਾਈ ਕਰਨੀ ਕਈ ਲੋਕ ਉਹ ਨੇ ਜਿਹੜੇ ਬੁਰਿਆਂ ਨਾਲ ਬੁਰਾ ਹੀ ਕਰਦੇ ਨੇ ਪਰ ਕਈ ਉਹ ਨੇ ਮਾਫ਼ ਕਰਨ ਕਈ ਸਿਆਣੇ ਕਈ ਥੋੜੇ ਜਿਹੇ ਸਿਆਣੇ ਹੁੰਦੇ ਨੇ ਉਹ ਮਾਫ਼ ਕਰ ਦਿੰਦੇ ਨੇ ਉਹ ਕੀ ਕਹਿੰਦੇ ਆ ਚਲੋ ਉਹਨੇ ਤੇ ਕੀਤੀ ਆਪਾਂ ਨਹੀਂ ਇਹੋ ਜਿਹੀ ਕਰਨੀ ਉਹਨੇ ਤੇ ਜਿਹੜੀ ਕਰਨੀ ਸੀ ਕਰ ਲਈ ਚਲੋ ਆਪਾਂ ਛੱਡੋ ਖਹਿੜਾ ਹੁਣ ਇਹ ਥੋੜੇ ਜਿਹੇ ਸਿਆਣੇ ਨੇ ਪਰ ਕਹਿੰਦੇ ਬੁਰਿਆਂ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਬੁਰਿਆਂ ਨਾਲ ਵੀ ਨੇਕੀ ਕਰਨੀ ਮਾੜਿਆਂ ਦਾ ਵੀ ਭਲਾ ਹੀ ਕਰਨਾ ਇਹ ਤੇ ਜਾਂ ਗੁਰੂ ਨਾਨਕ ਜਾਣਦਾ ਹੈ ਜਾਂ ਰੱਬ ਜਾਣਦਾ ਜਾਂ ਰੱਬ ਦੇ ਪਿਆਰੇ ਜਾਣਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬੁਰਿਆਂ ਨਾਲ ਬੁਰਾਈ ਕਰਨੀ ਇਹ ਦੁਨੀਆ ਹੈ ਜਾਣਦੀ ਬੁਰਿਆਂ ਨਾਲ ਬੁਰਾਈ ਕਰਨੀ ਇਹ ਦੁਨੀਆ ਹੈ ਜਾਣਦੀ ਭਲਾਈ ਕਰਨੀ ਇਹ ਦੁਨੀਆ ਨਾ ਜਾਣੀ ਬੁਰਿਆਂ ਨਾਲ ਭਲਾਈ ਇਹ ਦੁਨੀਆ ਨਾ ਜਾਣੀ ਬੁਰਿਆਂ ਨਾਲ ਭਲਾਈ ਕਰਨੀ ਇਹ ਦੁਨੀਆ ਨਾ ਜਾਣੀ ਬੋਲੋ ਕਰਨੀ ਇਹ ਦੁਨੀਆ ਨਾ ਜਾਣੀ ਬੁਰਿਆਂ ਨਾਲ ਭਲਾਈ ਕਰਨੀ ਇਹ ਦੁਨੀਆ ਨਾ ਜਾਣੀ ਬੁਰਿਆਂ ਨਾਲ ਭਲਾਈ ਕਰਨੀ ਇੱਕ ਬੀਬੀ ਨਾ ਮਹਾਂਪੁਰਖ ਸੀ ਇੱਕ ਰਹਿੰਦੇ ਪਿੰਡ ਦੇ ਵਿੱਚ ਆਏ ਉਹਨਾਂ ਸੋਚਿਆ ਵੀ ਆਪਾਂ ਤੇ ਦੋ ਪ੍ਰਸ਼ਾਦੇ ਛਕਣੇ ਨੇ ਜਿਹੜੇ ਪਿੰਡ 'ਚ ਰਹਿੰਦੇ ਆ ਇਹਨਾਂ ਦਾ ਤੇ ਭਲਾ ਕਰੀਏ ਆਪਾਂ ਤੇ ਦੋ ਪ੍ਰਸ਼ਾਦੇ ਛਕਣੇ ਆ ਪਿੰਡ ਦਾ ਤੇ ਭਲਾ ਕਰੀਏ। ਹੁਣ ਜਿੱਦਾਂ ਭਾਈ ਸੱਚਣ ਸੱਚ ਜੀ ਨੇ ਇਹ ਉਦਮ ਕੀਤਾ ਜੋੜਾ ਮਹਾਰਾਜ ਜੀ ਦਾ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ। ਹੁਣ ਵੇਖੋ ਇੱਕ ਬਹਾਨਾ ਬਣਾਤਾ ਭਲੇ ਵਾਸਤੇ, ਦੁਨੀਆ ਦੇ ਭਲੇ ਵਾਸਤੇ। ਰੱਬ ਦੇ ਪਿਆਰੇ ਉਹ ਸਭ ਦਾ ਹੀ ਭਲਾ ਕਰਦੇ ਆ, ਸਰਬੱਤ ਦਾ ਭਲਾ ਸੋਚਦੇ ਆ। ਮਹਾਂਪੁਰਖ ਆਏ ਉਹ ਕਹਿੰਦੇ ਆਪਾਂ ਪਿੰਡ 'ਚ ਰਹਿੰਦੇ ਹਾਂ, ਜਿਹੜੇ ਨਗਰ 'ਚ ਰਹਿੰਦੇ ਆ ਨਗਰ ਦਾ ਭਲਾ ਤੇ ਹੋਣਾ ਚਾਹੀਦਾ। ਆਪਾਂ ਤੇ ਦੋ ਪ੍ਰਸ਼ਾਦੇ ਲਓ ਤੇ ਛਕ ਲਓ ਸੌਂ ਜਾਓ, ਪਰ ਆਪਾਂ ਪਿੰਡ ਦਾ ਵੀ ਭਲਾ ਕਰੀਏ। ਉਹਨਾਂ ਨੇ ਕੀ ਕਰਨਾ, ਡਾਲੀ ਕਰਨੀ ਸ਼ੁਰੂ ਕਰਤੀ ਪਿੰਡ 'ਚੋਂ। ਉਹਨਾਂ ਨੇ ਡਾਲੀ ਕਰਨੀ, ਘਰ ਘਰ ਜਾ ਕੇ ਮੰਗਣਾ, ਤੇ ਮੰਗਣ ਤੋਂ ਪਹਿਲਾਂ ਇੱਕ ਆਵਾਜ਼ ਦੇਣੀ, ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ, ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ, ਏਦਾਂ ਆਵਾਜ਼ਾਂ ਦਿਆ ਕਰਨ। ਜਿਹੜੇ ਵੀ ਘਰ ਜਾਣਾ ਉਹਨੇ ਉਹਨਾਂ ਨੇ ਆਵਾਜ਼ ਮਾਰਨੀ ਮਹਾਂਪੁਰਸ਼ਾਂ ਨੇ ਜਾ ਕੇ, ਤੇ ਜਿੰਨਾ ਵੀ ਪ੍ਰਸ਼ਾਦੇ ਇਕੱਠੇ ਹੋਣੇ ਸਬਜ਼ੀ ਹੋਣੀ, ਇਹਨਾਂ ਨੇ ਜਾ ਕੇ ਪਿੰਡ ਦੇ ਵਾਰ ਵਾਰ ਰਸਤਾ ਜਾਂਦਾ ਉਹਦੇ ਸਾਈਡ ਦੇ ਉੱਤੇ ਲੰਗਰ ਲਾ ਲੈਣਾ, ਆਉਂਦੇ ਜਾਂਦੇ ਰਾਈਆਂ ਨੂੰ ਲੰਗਰ ਛਕਾਉਣਾ। ਇੱਕ ਬੀਬੀ ਕਿਹਾ ਕਰੇ, ਬਾਬਾ ਪ੍ਰਸ਼ਾਦਾ ਮੰਗਣਾ ਹੁੰਦਾ ਮੰਗ ਲਿਆ ਕਰ, ਆ ਅਖਾਣ ਜਿਹਾ ਨੀ ਮੈਨੂੰ ਚੰਗਾ ਲੱਗਦਾ, ਵੀ ਘਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ, ਇਹ ਨਾ ਕਿਹਾ ਕਰ, ਉਹਨੂੰ ਹੁਣ ਚੰਗਾ ਨਹੀਂ ਲੱਗਦਾ। ਉਹ ਕਹਿੰਦਾ, ਬੀਬਾ ਪ੍ਰਸ਼ਾਦਾ ਦੇਣਾ ਹੁੰਦਾ ਦੇ ਦਿਆ ਕਰ, ਮੈਂ ਆਪਣਾ ਸੁਭਾਅ ਥੋੜ੍ਹਾ ਛੱਡਣਾ ਤੇਰੇ ਪਿੱਛੇ ਲੱਗ ਕੇ, ਮੈਂ ਆਪਣਾ ਸੁਭਾਅ ਕਿੱਦਾਂ ਬਦਲਦਾ। ਉਹ ਫਿਰ ਕਹਿ ਦਿਆ ਕਰੇ ਰੋਜ਼ ਇੱਦਾਂ ਹੀ। ਉਹ ਘਰ ਵਾਲੇ ਨਾਲ ਇੱਕ ਦਿਨ ਲੜੀ ਹੋਈ ਸੀ, ਗੁੱਸਾ ਉਹਨੇ ਬਾਬੇ 'ਤੇ ਲਾ ਦਿੱਤਾ, ਪ੍ਰਸ਼ਾਦਾ ਜਿਹੜਾ ਪੱਕਿਆ ਸੀ ਨਾ ਉਹਦੇ ਵਿੱਚ ਜ਼ਹਿਰ ਪਾ ਦਿੱਤੀ ਦੋ ਪ੍ਰਸ਼ਾਦਿਆਂ 'ਚ। ਉਹ ਕਹਿੰਦੀ, ਲਓ ਜੀ ਸੰਤਾਂ ਨੇ ਆਵਾਜ਼ ਮਾਰੀ, ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਉਹ ਪ੍ਰਸ਼ਾਦੇ ਉਹਦੇ ਝੋਲੇ 'ਚ ਪਾ ਕੇ ਕਹਿੰਦੀ, ਲਓ ਜੀ ਲੈ ਜਾਓ। ਕਹਿੰਦੀ, ਹੁਣ ਵੇਖ ਲਾਂਗੇ ਵੀ ਕੀ ਹੁੰਦਾ। ਸੰਤ ਲੈ ਗਏ ਉੱਦਾਂ ਹੀ, ਫੇਰ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ, ਇੱਦਾਂ ਆਵਾਜ਼ਾਂ ਮਾਰਦੇ ਹੋਏ ਅੱਜ ਜਾ ਕੇ ਲੰਗਰ ਲਾਇਆ, ਪ੍ਰਸ਼ਾਦਾ ਵਰਤ ਰਿਹਾ, ਆਉਂਦੇ ਜਾਂਦੇ ਰਾਹੀ ਛਕਦੇ ਨੇ। ਉਹਨਾਂ ਸੰਤਾਂ ਦੇ ਦੋ ਹੀ ਛਕਣੇ ਨੇ, ਉਹਨਾਂ ਨੇ ਪਿੰਡ ਦੇ ਭਲੇ ਵਾਸਤੇ ਵੀ ਜੇ ਦੋ ਦੋ ਪ੍ਰਸ਼ਾਦੇ ਵੀ ਇੱਕ ਗ੍ਰਿਸਤੀ ਦੇਵੇ ਤੇ ਮਹੀਨੇ ਦੇ 60 ਪ੍ਰਸ਼ਾਦੇ ਬਣ ਜਾਂਦੇ ਆ 60। ਇਸੇ ਤਰ੍ਹਾਂ 12 ਮਹੀਨਿਆਂ ਦੇ ਵੇਖੋ ਕਿੰਨੇ ਬਣ ਜਾਣਗੇ। ਇਹ ਭਾਈ ਭਲਾਈ ਹੈ, ਬਹਾਨੇ ਨਾਲ ਉਹਨਾਂ ਨੇ ਮਹਾਂਪੁਰਖਾਂ ਨੇ ਥੋੜ੍ਹਾ ਥੋੜ੍ਹਾ ਹਿੱਸਾ ਸਾਡਾ ਨਿਕਲਦਾ ਰਹਿੰਦਾ, ਜਿਹੜਾ ਬੀਜਾਂਗੇ ਉਹ ਵੱਢਣਾ ਪੈਣਾ। ਤੇ ਸਾਧ ਸੰਗਤ, ਉਹ ਬੀਬੀ ਨੇ ਪ੍ਰਸ਼ਾਦੇ ਤੇ ਜ਼ਹਿਰ ਵਾਲੇ ਦੇ ਦਿੱਤੇ, ਦੋ ਮੁੰਡੇ ਸੀ ਉਹਦੇ ਦੋ, ਅੱਗੇ ਕਦੇ ਨੀ ਲੰਗਰ ਚੋਂ ਪ੍ਰਸ਼ਾਦਾ ਛਕਿਆ, ਤੁਰੇ ਆਉਂਦੇ ਨੇ ਘਰ, ਕਹਿੰਦੇ ਘਰ ਦੀਆਂ ਤੇ ਰੋਜ਼ ਹੀ ਖਾਂਦੇ ਆ, ਤੇ ਲੰਗਰ ਚੋਂ ਛਕ ਚੱਲੀ ਗਈ। ਪੰਗਤ ਲੱਗੀ ਹੈ, ਪੰਗਤ ਵਿੱਚ ਦੋਵੇਂ ਮੁੰਡੇ ਬਹਿ ਗਏ, ਵਾਰੀ ਵਾਰੀ ਬਾਬੇ ਪ੍ਰਸ਼ਾਦਾ ਵਰਤਾ ਰਹੇ ਨੇ, ਨਾਲੇ ਉਹਨਾਂ ਮੁੰਡਿਆਂ ਦੀ ਵਾਰੀ ਆ ਗਈ, ਉਧਰੋਂ ਪ੍ਰਸ਼ਾਦਿਆਂ ਦੀ ਵੀ ਵਾਰੀ ਆ ਗਈ, ਇੱਕ ਉਹਦੇ ਹੱਥ ਤੇ ਇੱਕ ਉਹਦੇ ਹੱਥ ਤੇ ਪ੍ਰਸ਼ਾਦਾ, ਦੋਨਾਂ ਨੂੰ ਇੱਕ ਇੱਕ ਦਿੱਤਾ। ਲਓ ਜੀ ਪ੍ਰਸ਼ਾਦਾ ਛਕ ਲਿਆ, ਹੁਣ ਸਾਧ ਸੰਗਤ ਜ਼ਹਿਰ ਨੇ ਆਪਣਾ ਅਸਰ ਵਿਖਾਉਣਾ, ਜ਼ਹਿਰ ਨੇ ਆਪਣਾ ਅਸਰ ਵਿਖਾਉਣਾ, ਸ਼ਰਾਬ ਨੇ ਆਪਣਾ ਅਸਰ ਵਿਖਾਉਣਾ, ਅੰਮ੍ਰਿਤ ਨੇ
ਆਪਣਾ ਅਸਰ ਵਿਖਾਉਣਾ।
ਜੇ ਸ਼ਰਾਬ ਅੰਦਰ ਗਈ ਹੋਵੇ ਬੰਦਾ ਕਈ ਜਾਂ ਜਿੰਨਾ ਮਰਜ਼ੀ ਲਾਚੀਆਂ ਜਾਂ ਚੱਬ ਦੇਣ, ਵੀ ਨਾ ਪਤਾ ਲੱਗੇ, ਇਹ ਹੋ ਸਕਦਾ ਕਦੇ? ਜੇ ਪੀਤੀ ਹੈ ਤੇ ਪਤਾ ਲੱਗ ਜਾਣਾ, ਤੁਰਨ ਤੋਂ ਬੋਲਣ ਤੋਂ ਪਤਾ ਲੱਗ ਜਾਣਾ ਵੀ ਅੰਦਰ ਗਈ ਹੋਈ ਹੈ। ਤੇ ਇਸੇ ਤਰ੍ਹਾਂ ਗੁਰਮੁਖੋ, ਜੇ ਸ਼ਰਾਬ ਆਪਣਾ ਅਸਰ ਵਿਖਾਉਂਦੀ ਹੈ ਨਾ, ਤੇ ਅੰਮ੍ਰਿਤ ਨੇ ਵੀ ਆਪਣਾ ਅਸਰ ਵਿਖਾਉਣਾ, ਜ਼ਹਿਰ ਨੇ ਆਪਣਾ ਅਸਰ ਵਿਖਾਉਣਾ। ਜ਼ਹਿਰ ਗਈ ਅੰਦਰ, ਦੋਨੇ ਬੱਚੇ ਬੇਹੋਸ਼ ਹੋ ਗਏ, ਹੁਣ ਵੀ ਗਏ, ਰੌਲਾ ਪੈ ਗਿਆ। ਵੈਦ ਕੋਲ ਲੈ ਗਏ, ਵੈਦ ਨੇ ਵੇਖੀਆਂ ਨਬਜ਼ਾਂ, ਕਹਿੰਦੇ ਇਹ ਨਹੀਂ ਬਚਦੇ ਭਾਈ, ਜ਼ਹਿਰ ਵੀ ਬੜੀ ਭੈੜੀ ਹੈ, ਇਹ ਨਹੀਂ ਬਚਦੇ। ਇੱਧਰ ਬੀਬੀ ਨੂੰ ਸੁਨੇਹਾ ਪਹੁੰਚ ਗਿਆ, ਬੀਬਾ ਤੇਰੇ ਮੁੰਡੇ ਗਏ, ਕੀ ਹੋ ਗਿਆ? ਕਹਿੰਦੇ ਹੁਣ ਨਹੀਂ ਬਚਦੇ, ਲੈ ਦੋ ਹੀ ਮੁੰਡੇ ਸੀ ਗਏ, ਆ ਜਾ ਭੱਜ ਕੇ, ਹੋ ਸਕਦਾ ਤੇਰੇ ਜਾਂਦਿਆਂ ਤੱਕ ਕੋਈ ਗੱਲ ਕਰ ਹੀ ਲੈਣ ਤੇਰੇ ਨਾਲ, ਜ਼ਹਿਰ ਚੜ੍ਹਦੀ ਜਾ ਰਹੀ ਹੈ। ਹੋਇਆ ਕੀ ਆ ਇਹ ਤੇ ਦੱਸੋ। ਉਹ ਕਹਿੰਦੇ ਜੀ ਸੰਤਾਂ ਦੇ ਗਏ ਸੀ, ਲੰਗਰ ਛਕਿਆ, ਉਹ ਪ੍ਰਸ਼ਾਦੇ 'ਚ ਕਿਸੇ ਨੇ ਜ਼ਹਿਰ ਪਾਤੀ, ਉਹ ਕਿਹੜਾ ਆਪ ਤਿਆਰ ਕਰਦੇ ਨੇ, ਪਿੰਡ 'ਚੋਂ ਕਿਸੇ ਨੇ ਪਾਈ ਹੋਣੀ। ਹੁਣ ਆ ਗਿਆ ਸਾਹਮਣੇ ਫਲ, ਵੀ ਮੈਂ ਕਹਿੰਦੀ ਸੀ ਮੇਰਾ ਕੀ ਵਿਗੜ ਜੂ, ਪਰੇ ਤੇ ਵਿਗੜੀ ਸਭ ਕੁਝ ਮੇਰਾ ਗਿਆ। ਬੁਰੇ ਦੇ ਕਰਨ ਵਾਲੇ ਦਾ, ਬੁਰਾ ਕਰਨ ਵਾਲੇ ਦਾ ਬੁਰਾ ਹੀ ਹੁੰਦਾ ਪਿਆਰਿਓ, ਜਿਹੜਾ ਬੀਜਿਆ ਉਹ ਵੱਢਣਾ ਪੈਣਾ। ਤੇ ਹੁਣ ਉਸੇ ਸਮੇਂ ਇਹਨੇ ਮੁੰਡਿਆਂ ਵੱਲ ਹੀ ਨਹੀਂ ਭੱਜੀ, ਮੁੰਡਿਆਂ ਵੱਲ ਨਹੀਂ ਗਈ, ਉੱਧਰ ਨੂੰ ਹੀ ਗਈ। ਅਸਥਾਨ ਜਿਹੜਾ ਬਣਿਆ, ਸੰਗਤ ਬੈਠੀ ਹੈ, ਮਹਾਂਪੁਰਖ ਬੈਠੇ ਨੇ ਚਰਨਾਂ ਤੇ ਡਿੱਗ ਵੀ ਜਾ ਕੇ, ਬੀਬਾ ਤੇਰੇ ਮੁੰਡੇ ਤੇ ਉੱਧਰ ਨੇ, ਕਹਿੰਦੀ ਜੀ ਮੁੰਡਿਆਂ ਕੋਲ ਨਹੀਂ ਜਾਣਾ, ਮੈਨੂੰ ਪਤਾ ਹੈ ਇਹ ਹੁਣ ਤੁਹਾਡੀ ਅਰਦਾਸ ਨਾਲ ਹੀ ਗੱਲ ਬਣੂ. ਆਖੋ ਸਤਨਾਮ
ਵਾਹਿਗੁਰੂ.
ਬਾਬਾ ਜੀ ਉਹ ਪ੍ਰਸ਼ਾਦੇ ਕਿਸੇ ਹੋਰ ਨੇ ਨਹੀਂ ਪਾਏ, ਉਹ ਮੈਂ ਹੀ ਭੇਜੇ ਸੀ. ਕਹਿੰਦੇ ਬੀਬੀ ਫਿਰ ਜੇ ਕਰ ਭਲਾ ਹੋ ਭਲਾ ਹੈ ਨਾ, ਜੇ ਕਰ ਬੁਰਾ ਹੋ ਬੁਰਾ ਵੀ ਨਾਲ ਹੀ. ਆਖੋ ਸਤਨਾਮ
ਵਾਹਿਗੁਰੂ.
ਇਹ ਹੁਣ ਬੀਬੀ ਤੈਨੂੰ ਵੱਢਣਾ ਪੈ ਰਿਹਾ ਹੱਥ ਜੋੜ ਕੇ. ਕਹਿੰਦੀ ਬਾਬਾ ਜੀ ਦੋ ਹੀ ਮੁੰਡੇ ਨੇ ਤੁਹਾਡੇ ਰੱਖਣ ਦੀਆਂ. ਬਸ ਹੁਣ ਆ ਸੰਗਤਾਂ ਦੇ ਵਿੱਚ ਬੜੀ ਵੱਡੀ ਪਾਵਰ ਹੁੰਦੀ ਹੈ, ਕਰਾ ਦਿਓ ਅਰਦਾਸ. ਮੋਮ ਦਿਲ ਮਹਾਂਪੁਰਖਾਂ ਨੇ ਫਿਰ ਔਗਣ ਨਹੀਂ ਚਿਤਾਰੇ, ਔਗਣ ਨਹੀਂ ਚਿਤਾਰੇ. ਕਹਿੰਦੇ ਚਲੋ ਭਾਈ ਸੰਗਤੇ ਇਹਨੇ ਜੋ ਖੋਣਾ ਸੀ ਹੋ ਗਿਆ, ਲਓ ਆਓ ਖਾਂ ਅਰਦਾਸ ਕਰੀਏ ਸਾਰੇ. ਸੰਗਤ ਵਿੱਚ ਬੜੀ ਵੱਡੀ ਤਾਕਤ ਹੁੰਦੀ ਹੈ, ਸੰਗਤ ਵਿੱਚ ਰੱਬ ਵੱਸਦਾ. ਮਹਾਂਪੁਰਖਾਂ ਨੇ ਫਿਰ ਸੰਗਤ ਵਿੱਚ ਰਲ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਜੋ ਹੋਣਾ ਸੀ ਹੋ ਗਿਆ, ਗਲਤੀਆਂ ਕਰੋ ਮਾਫ, ਹੁਣ ਇਹ ਬੱਚੇ ਬਚਾ ਦਿਓ. ਸੰਗਤ ਦੀ ਕੀਤੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ. ਸੰਗਤ ਨੇ ਅਰਦਾਸ ਕੀਤੀ, ਉਹ ਜਿਹੜਾ ਵੈਦ ਕਹਿੰਦਾ ਸੀ ਬਚਦੇ ਨਹੀਂ, ਹੁਣ ਕਹਿੰਦਾ ਮਰਦੇ ਹੀ ਨਹੀਂ. ਆਖੋ ਸਤਨਾਮ
ਵਾਹਿਗੁਰੂ.
ਹੋ ਗਈ ਨਾ ਬਖਸ਼ਿਸ਼, ਕਿਰਪਾ ਹੋ ਗਈ. ਪਰ ਬੀਜ ਉਹ ਬੀਜੋ, ਬੀਜ ਉਹ ਬੀਜੀਏ ਜਿਹਦਾ ਫਲ ਇੱਕ ਦਿਨ ਸੁੱਖ ਹੋਵੇ, ਉਹ ਨਾ ਬੀਜੀਏ ਜਿਹਦੇ ਕਰਕੇ ਕੱਲ੍ਹ ਨੂੰ ਰੋਣਾ ਪਵੇ, ਨਹੀਂ ਤੇ ਫਿਰ ਬਾਅਦ ਚ ਪਛਤਾਉਣਾ ਪੈਂਦਾ. ਇਸੇ ਕਰਕੇ ਆਖਿਆ ਨਰ ਅਚੇਤ ਪਾਪ ਤੇ ਡਰਵੇ. ਪਾਪ ਤੋਂ ਡਰੋ ਸਦਾ, ਭੁੱਲ ਕੇ ਵੀ ਪਾਪ ਨਾ ਹੋ ਜਾਏ. ਮਾਇਆ ਪਿੱਛੇ ਰਾਜ ਪਿੱਛੇ ਪਤਾ ਹੀ ਨਹੀਂ ਕਿੰਨੇ ਕੁ ਕਤਲ ਹੁੰਦੇ ਨੇ, ਕਿੰਨੇ ਕੁ ਪਾਪ ਹੋ ਰਹੇ ਨੇ. ਪਰ ਡਰੀਏ, ਇੱਕ ਦਿਨ ਲੇਖਾ ਦੇਣਾ ਪੈਣਾ, ਇੱਕ ਦਿਨ ਹਿਸਾਬ ਕਿਤਾਬ ਹੋਣਾ. ਲੇਖਾ ਤੇਰੀ ਜਿੰਦੜੀ, ਲੇਖਾ ਤੇਰੇ ਕਰਮਾਂ ਦਾ, ਹੋਣਾ ਧਰਮ ਦੁਆਰੇ, ਹੋਣਾ ਧਰਮ ਦੁਆਰੇ. ਪਾਪ ਕਰਨਾ ਹੀ ਕੀ ਹੈ, ਭੁੱਲ ਕੇ ਵੀ ਨਾ ਹੋ ਜਾਵੇ. ਕਿਤੇ ਭੁੱਲ ਕੇ ਵੀ ਪਾਪ ਨਾ ਕਮਾਵੀ, ਲੇਖਾ ਦੇਣਾ ਔਖਾ ਹੋ ਜੂਗਾ. ਭੁੱਲ ਕੇ ਵੀ ਪਾਪ ਨਾ ਕਮਾਵੀ, ਲੇਖਾ ਦੇਣਾ ਔਖਾ ਹੋ ਜੂਗਾ. ਭੁੱਲ ਕੇ ਵੀ ਪਾਪ ਨਾ ਕਮਾਵੀ, ਲੇਖਾ ਦੇਣਾ ਔਖਾ ਹੋ ਜੂਗਾ. ਆਉਣਾ ਅੰਨ ਕਾਏ ਰਤੜਿਆ ਵਾੜ ਦੁਹੇਲੀ, ਰਾਮ ਪਾਪ ਕਮਾਮ ਦਿਆ ਤੇਰਾ ਕੋਏ ਨਾ ਬੇਲੀ. ਰਾਮ ਕੋਏ ਨਾ ਬੇਲੀ ਹੋਏ ਤੇਰਾ ਸਦਾ ਪਛੋ ਥਾ. ਫਿਰ ਪਛਤਾਉਣਾ ਪੈਂਦਾ, ਸਦਾ ਬੇਲੀ ਨਹੀਂ ਬਣਦਾ ਕੋਈ. ਇਸ ਕਰਕੇ ਕਰਮ ਉਹ ਕਰੀਏ ਜਿਹਦੇ ਕਰਨ ਕਰਕੇ ਸਾਨੂੰ ਕੱਲ ਨੂੰ ਪਛਤਾਉਣਾ ਨਾ ਪਵੇ. ਫਿਰ ਆਨੰਦ ਆਏਗਾ। ਉਹਦੇ ਭਾਣੇ ਵਿੱਚ ਰਹਿਣਾ, ਉਹਦੀ ਰਜਾ ਵਿੱਚ ਰਹਿਣਾ, ਫਿਰ ਹੀ ਆਨੰਦ ਹੈ ਜੀਵਨ ਜਿਹੜਾ ਸਾਡਾ। ਤਾਂ ਹੀ ਸਫਲਾ ਹੈ, ਤਾਂ ਹੀ ਸਾਡਾ ਦੁਨੀਆ ਵਿੱਚ ਆਉਣਾ ਸਫਲਾ। ਜੋ ਉਹਨੇ ਦਾਤਾਂ ਦਿੱਤੀਆਂ ਨੇ ਉਹਦੇ 'ਤੇ ਸ਼ੁਕਰਾਨਾ ਕਰੀਏ। ਜਿਹੜਾ ਸਾਈਕਲ ਵਾਲਾ ਹੈ, ਜੇ ਹੁਣ ਗੱਡੀ ਵਾਲਾ ਜਹਾਜ਼ ਵੱਲ ਵੇਖਣ ਲੱਗ ਜਾਏਗਾ ਨਾ ਗੁਰਮੁਖੋ, ਫਿਰ ਨਾ ਰਾਤ ਨੂੰ ਨੀਂਦ ਆ ਗਈ। ਗੱਡੀ ਵਾਲਾ ਵੇਖੇ ਉਹ ਵੀ ਹੈਗਾ ਭਾਈ, ਜਿਹੜਾ ਮੋਟਰਸਾਈਕਲ 'ਤੇ ਜਾਂਦਾ, ਮੈਂ ਤਾਂ ਫਿਰ ਵੀ ਸ਼ੀਸ਼ੇ ਚੜ੍ਹਾਏ ਦੇ ਵਿੱਚ ਬਹਿ ਗਿਆ, ਠੰਡ 'ਚ ਵੀ ਮਰਦਾ, ਠੰਡ ਵੀ ਲੱਗਦੀ ਇਹਨੂੰ, ਧੁੱਪ ਵੀ ਪੈਂਦੀ ਆ। ਗੱਡੀ ਵਾਲਾ ਜਹਾਜ਼ ਵੱਲ ਵੇਖੇਗਾ ਫਿਰ ਤਾਂ ਮਨ ਵਿੱਚ ਤ੍ਰਿਸ਼ਨਾ ਆ ਗਈ, ਨੀਂਦ ਨਹੀਂ ਆਉਣੀ। ਅਤੇ ਜੇ ਵੇਖੇਗਾ ਮੋਟਰਸਾਈਕਲ ਵਾਲੇ ਵੱਲ, ਫਿਰ ਸਬਰ ਅਤੇ ਸੰਤੋਖ ਆਏਗਾ। ਅਤੇ ਜੇ ਮੋਟਰਸਾਈਕਲ ਰੱਬ ਨੇ ਦਿੱਤਾ, ਫਿਰ ਗੱਡੀ ਦੀ ਆਸ ਨਾ ਰੱਖੋ, ਫਿਰ ਵੇਖੋ ਸਾਈਕਲ ਵਾਲੇ ਵੱਲ, ਉਹ ਵੀ ਤਾਂ ਹੈ ਜਿਹੜਾ ਪੈਂਡਲ ਮਾਰਦਾ ਜਾਂਦਾ। ਮੇਰੇ ਕੋਲ ਸਕੂਟਰ 'ਤੇ ਹੈਗਾ, ਸਟਾਰਟ ਕੀਤਾ ਅਤੇ ਬਹਿ ਗਿਆ, ਉਹ ਵੀ ਵਿਚਾਰੇ ਨੂੰ ਪੈਂਡਲ ਮਾਰਨੇ ਪੈਂਦੇ ਨੇ, ਕਿੱਦਾਂ ਮੁੜਕੋ ਮੁੜਕੀ ਹੋਇਆ। ਜੇ ਸਾਈਕਲ ਦਿੱਤਾ, ਫਿਰ ਮੋਟਰਸਾਈਕਲ ਦੀ ਆਸ ਨਾ ਰੱਖੋ, ਫਿਰ ਸੋਚੋ ਉਹ ਵੀ ਤੇ ਹੈਗਾ ਜਿਹਦੇ ਕੋਲ ਸਾਈਕਲ ਵੀ ਨਹੀਂ। ਆਖੋ ਸਤਨਾਮ
ਵਾਹਿ ਗੁਰੂ।
ਮੈਂ ਫਿਰ ਵੀ ਟੱਲੀਆਂ ਵਜਾਉਂਦਾ ਪਹੁੰਚ ਤੇ ਜਾਂਦਾ ਆਪਣੇ ਟਾਈਮ ਤੇ, ਦੂਜਿਆਂ ਨਾਲੋਂ ਤਾਂ ਫਿਰ ਵੀ ਪਹਿਲਾਂ ਚਲੇ ਜੀਦਾ। ਔਰ ਉਹ ਵੀ ਹੈਗੇ ਆ ਜਿਹੜੇ ਵਿਚਾਰੇ ਪੈਦਲ ਹੀ ਜਾਂਦੇ, ਜਿਹਨਾਂ ਕੋਲ ਸਾਈਕਲ ਵੀ ਨਹੀਂ। ਤੇ ਜੇ ਸਾਈਕਲ ਵੀ ਨਹੀਂ ਹੈ, ਇੰਨੀ ਗਰੀਬੀ ਹੈ, ਜੇ ਸਾਈਕਲ ਵੀ ਨਹੀਂ, ਫਿਰ ਵੇਖੋ ਉਹਨਾਂ ਵੱਲ ਜਿਹਨਾਂ ਕੋਲ ਲੱਤਾਂ ਵੀ ਹੈ ਨਹੀਂ। ਆਖੋ ਸਤਨਾਮ
ਵਾਹਿਗੁਰੂ।
ਉਹ ਵੀ ਹੈਗੇ ਆ ਜਿਹਨਾਂ ਨੂੰ ਲੱਤਾਂ ਹੀ ਨਹੀਂ ਮਿਲੀਆਂ। ਜੋ ਉਹਨੇ ਦਾਤ ਦਿੱਤੀ ਆ ਉੱਥੇ ਸ਼ੁਕਰਾਨਾ ਕਰੋ ਪਿਆਰੇ। ਤੇ ਰੱਬ ਦੀ ਦਿੱਤੀਆਂ ਦਾਤਾਂ ਨੇ, ਜੇ ਕੋਈ ਇੱਕ ਚੀਜ਼ ਨਾ ਦੇਵੇ, ਅਸੀਂ ਲਾਂਭੇ ਦੇਣ ਲੱਗ ਪੈਂਦੇ, ਲਓ ਜੀ ਮੇਰੀ ਕੋਠੀ ਨਹੀਂ ਬਣੀ। ਪਰ ਸਾਧ ਸੰਗਤ ਦਸ ਵਸਤੂ ਲੈ ਪਛੈ ਪਾਵੈ, ਏਕ ਕਾਰਨ ਬੇਖੋਟ ਗਵਾਵੈ। ਏਕ ਪੀ ਨਾ ਦੇ ਦਸ ਪੀ ਹਿਰ ਲੇ, ਕਹੋ ਮੂੜਾ ਕਹੋ ਕਹਾਂ ਕਰੇ। ਉਹ ਕਹਿੰਦੇ ਜੇ ਇੱਕ ਚੀਜ਼ ਪਿੱਛੇ ਤੂੰ ਰੱਬ ਨੂੰ ਲਾਂਭੇ ਦੇਈ ਜਾਂਦਾ, ਜਿਹਨੇ ਤੈਨੂੰ ਦਸ ਚੀਜ਼ਾਂ ਦਿੱਤੀਆਂ, ਜੇ ਉਹ ਵੀ ਨਾ ਦੇਵੇ ਤੇ ਮੂਰਖਾ ਫਿਰ ਤੂੰ ਕੀ ਕਰ ਲੈਣਾ? ਕੀ ਪਾਵਰ ਹੈ ਸਾਡੀ? ਜਿਹੜੀਆਂ ਉਹਨੇ ਦਾਤਾਂ ਦਿੱਤੀਆਂ ਨੇ, ਜੇ ਉਹਨੇ ਇੱਕ ਕਿੱਲਾ ਜ਼ਮੀਨ ਦਾ ਦਿੱਤਾ ਹੈ, ਜੇ ਉਹ ਵੀ ਨਾ ਦੇਵੇ ਫਿਰ ਤੋ ਮੂੜਾ ਕਹੋ ਕਹਾਂ ਕਰੇ। ਜਿਹੜੀਆਂ ਉਹਨੇ ਦਸ ਚੀਜ਼ਾਂ ਦਿੱਤੀਆਂ ਨੇ, ਇੱਕ ਚੀਜ਼ ਨਹੀਂ ਤੇ ਰੱਬ ਨੂੰ ਲਾਂਭੇ ਦੇਈ ਜਾਂਦਾ, ਜਿਹੜੀਆਂ ਦਸ ਦਿੱਤੀਆਂ ਜੇ ਉਹ ਵੀ ਖੋਲੇ ਤੇ ਤੂੰ ਫਿਰ ਕੀ ਕਰ ਲੈਣਾ? ਪਰ ਇਸ ਕਰਕੇ ਉਹਨੇ ਜੋ ਦਾਤਾਂ ਬਖਸ਼ੀਆਂ ਨੇ, ਸਬਰ ਤੇ ਸੰਤੋਖ ਨਾਲ ਜਿਉਣਾ। ਤੇ ਤੋੜ ਉਦੋਂ ਨਿਭਦੀ ਹੁੰਦੀ ਆ ਜਦੋਂ ਅਸੀਂ ਦੋਵੇਂ ਚੀਜ਼ਾਂ ਬਰਾਬਰ ਰੱਖਾਂਗੇ, ਬਰਾਬਰ। ਕਿਸੇ ਨਾਲ ਵੀ ਜੇ ਤੋੜ ਨਿਭਾਉਣੀ ਹੋਵੇ ਨਾ ਗੁਰਮੁਖੋ, ਜ਼ਿੰਦਗੀ 'ਚ ਪ੍ਰੇਮ ਵੀ ਵੇਖੋ। ਤੇ ਜਾ ਕਈ ਵਾਰੀ ਹੁੰਦਾ ਨਾ, ਜੇ ਕਈ ਬੱਚੇ ਆਮ ਘਰਾਂ ਵਿੱਚੋਂ ਰੁੱਸ ਕੇ ਚਲੇ ਜਾਂਦੇ ਆ, ਨਾਰਾਜ਼ ਹੋ ਕੇ ਲੜ ਕੇ ਘਰ ਛੱਡ ਕੇ, ਅਸੀਂ ਨਹੀਂ ਜੀ ਰਹਿੰਦੇ ਘਰ 'ਚ, ਕਿਉਂ? ਮੇਰੇ ਬਾਪੂ ਨੇ ਮੈਨੂੰ ਪੁੱਠਾ ਬੋਲਿਆ, ਜਾਂ ਮੇਰੇ ਬਾਪੂ ਨੇ ਝਿੜਕਤਾ, ਮੇਰੀ ਮਾਤਾ ਨੇ ਝਿੜਕਤਾ। ਪਰ ਜਦੋਂ ਬਰਾਬਰ ਕਰਾਂਗੇ ਨਾ ਪਿਆਰ ਤੇ, ਉਹ ਝਿੜਕ ਬਰਾਬਰ ਕਰਾਂਗੇ, ਤੋਲਾਂਗੇ, ਫਿਰ ਪਤਾ ਲੱਗਣਾ ਇਹ ਝਿੜਕ ਤੇ ਕੁਛ ਵੀ ਨਹੀਂ, ਪ੍ਰੇਮ ਕਿੰਨਾ। ਪਰ ਸਾਧ ਸੰਗਤ ਅਸੀਂ ਮਾੜਾ ਜਿਹਾ ਦੁੱਖ ਜਿਹੜਾ ਆਉਂਦਾ ਉਹਨੂੰ ਯਾਦ ਕਰ ਲੈਂਦੇ, ਬਾਕੀ ਸੁੱਖ ਭੁੱਲ ਜਾਂਦੇ ਹਾਂ ਸਾਰੇ। ਪਰ ਇਹ ਦੁੱਖ ਵੀ ਰੱਬ ਦੀ ਦਾਤ ਹੈ, ਦੁੱਖ ਵੀ ਰੱਬ ਦੀ ਦਾਤ ਹੈ। ਜੇ ਦੁੱਖ ਨਾ ਹੋਣਗੇ ਤੇ ਸੁੱਖ ਦੀ ਕੀ ਕਦਰ ਹੈ? ਜੇ ਰਾਤ ਨਾ ਹੋਵੇ ਤੇ ਦਿਨ ਦੀ ਕੀ ਕਦਰ ਹੈ? ਸਾਨੂੰ ਦੁੱਖ ਦਾਰੂ ਰੋਜ਼ ਪੜ੍ਹਦੇ ਹਾਂ ਰਹਿ ਰਸ ਵਿੱਚ, ਦੁੱਖ ਦਾਰੂ ਸੁੱਖ ਰੋਗ ਪਿਆ ਜਾਂ ਸੁੱਖ ਤਾਮ ਨਾ ਹੋਈ। ਕਹਿੰਦੇ ਭਾਈ ਦੁੱਖ ਦਾਰੂ ਹੈ, ਅਸੀਂ ਇਲਾਜ ਕਰਾਉਣਾ ਨਾ ਆਪਣਾ, ਵੈਦ ਕੋਲ ਜਾਂਦੇ ਹਾਂ, ਕਹਿੰਦੇ ਦਾਰੂ ਦਿਓ ਜੀ ਕੋਈ ਦਾਰੂ ਦਵਾਈ। ਮਹਾਰਾਜ ਕਹਿੰਦੇ ਭਾਈ ਦੁੱਖ ਵੀ ਦਾਰੂ ਹੈ, ਤੇ ਦਾਰੂ ਅਸੀਂ ਲੈਣੀ ਨਹੀਂ ਚਾਹੁੰਦੇ। ਆਖੋ ਸਤਨਾਮ
ਵਾਹਿਗੁਰੂ।
ਅਸੀਂ ਕਹਿੰਦੇ ਸੱਚੇ ਪਾਤਸ਼ਾਹ ਦੁੱਖ ਨਾ ਦੇ, ਸੁੱਖ ਹੀ ਸੁੱਖ ਦੇ, ਬਸ ਦੁੱਖ ਨਾ ਕਦੇ ਆਵੇ। ਤੇ ਮਹਾਰਾਜ ਕਹਿੰਦੇ ਦੁੱਖ ਤੇ ਦਾਰੂ ਹੈ, ਤੇ ਦਾਰੂ ਤੂੰ ਲੈਣੀ ਨਹੀਂ ਚਾਹੁੰਦਾ, ਤੇਰਾ ਇਲਾਜ ਕਿੱਦਾਂ ਹੋਏਗਾ? ਕਿਉਂਕਿ ਦੁੱਖ ਵਿੱਚ ਹੀ ਰੱਬ ਯਾਦ ਆਉਣਾ ਹੈ, ਤੇ ਜੇ ਪਰਮੇਸ਼ਰ ਦਾ ਨਾਮ ਯਾਦ ਆ ਗਿਆ ਫਿਰ ਤਮਾਮ ਦੁੱਖਾਂ ਦਾ ਨਾਸ਼ ਉਹਨੇ ਉਸ ਵਾਹਿਗੁਰੂ ਦੇ ਨਾਮ ਨੇ ਕਰਨਾ ਹੈ। ਸੋ ਇਸ ਕਰਕੇ ਭਾਈ ਦੁੱਖਾਂ ਤੋਂ ਘਬਰਾਈ ਦਾ ਨਹੀਂ ਕਦੇ। ਜਿਹੜਾ ਕਵੇ ਮੈਨੂੰ ਕਦੇ ਦੁੱਖ ਨਾ ਆਵੇ, ਸੁੱਖ ਹੀ ਸੁੱਖ ਆਉਣ, ਉਹ ਕਾਹਦਾ ਸਿੱਖ ਹੈ? ਸਿੱਖ ਪਤਾ ਕੀ ਕਹਿੰਦਾ? ਉਹ ਕਹਿੰਦਾ ਸੱਚੇ ਪਾਤਸ਼ਾਹ ਦੁੱਖ ਦਿਓ, ਸੁੱਖ ਦਿਓ, ਤੁਹਾਡੀ ਮੌਜ ਆ। ਪਰ ਸੱਚੇ ਪਾਤਸ਼ਾਹ ਦੁੱਖ ਨਹੀਂ, ਦੁੱਖ ਨੂੰ ਝੱਲਣ ਦੀ ਤਾਕਤ ਵੀ ਨਹੀਂ। ਦੁੱਖ ਤੋਂ ਨਹੀਂ ਮੈਂ ਭੱਜਦਾ ਵੀ ਮੈਨੂੰ ਦੁੱਖ ਨਾ ਆਵੇ, ਦੁੱਖ ਆਵੇ ਕੋਈ ਗੱਲ ਨਹੀਂ, ਇਹ ਵੀ ਤੇਰੀ ਦਾਤ ਆ। ਦੁੱਖ ਸੁੱਖ ਦੋਇਦਾਰ ਕੱਪੜੇ ਪਹਿਰੇ ਜਾਏ ਮਨੁੱਖ, ਦੁੱਖ ਤੇ ਸੁੱਖ ਕੱਪੜੇ ਨੇ, ਕਦੀ ਦੁੱਖ ਆ ਗਿਆ ਕਦੀ ਸੁੱਖ ਆ ਗਿਆ। ਪਰ ਸੱਚੇ ਪਾਤਸ਼ਾਹ ਦੁੱਖ ਦੀ ਦੁੱਖ ਨਹੀਂ, ਪਰ ਦੁੱਖ ਨੂੰ ਝੱਲਣ ਦੀ ਤਾਕਤ ਵੀ ਹੋਵੇ ਮੇਰੇ ਕੋਲ,
ਦੁੱਖ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਦੇ ਦੇਈ ਮੈਨੂੰ, ਭਾਣਾ ਮੰਨਣ ਦਾ ਬਲ ਬਖਸ਼ਿਓ। ਸੋ ਆਓ ਮਹਾਰਾਜ ਕਿਰਪਾ ਕਰਨਗੇ, ਜੇ ਜੁੜੇ ਆ ਤੇ ਪਰਖਾਂ ਵੀ ਹੁੰਦੀਆਂ ਨੇ, ਇਮਤਿਹਾਨ ਵੀ ਹੁੰਦੇ ਨੇ, ਪਰਚੇ ਵੀ ਪੈਂਦੇ ਨੇ, ਤੇ ਜਿਹੜੇ ਪੱਕੇ ਨੇ ਉਹ ਕਦੇ ਡੋਲਦੇ ਨਹੀਂ। ਸੋ ਸਾਧ ਸੰਗਤ ਅੰਮ੍ਰਿਤ ਛਕਣ ਵਾਸਤੇ 60 ਕੁ ਪ੍ਰਾਣੀਆਂ ਦੇ ਨਾਮ ਆਏ ਨੇ, ਸਤਿਗੁਰਾਂ ਦੀ ਬਖਸ਼ਿਸ਼ ਹੋਈ ਹੈ। ਜੋ ਸੱਠਾਂ ਨੇ ਮਨ ਬਣਾਏ ਨੇ ਤੇ ਸੰਗਤ ਬਹੁਤ ਆ, ਹੋਰ ਵੀ ਮਨ ਬਣਾਓ, ਨਗੁਰੇਪਨ ਦੀ ਜੂਠ ਲਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਘਰ ਵਿੱਚ ਗੰਗਾ ਆਈ ਹੈ, ਜੇ ਹੁਣ ਵੀ ਚੁੱਭਾ ਨਾ ਮਾਰਿਆ ਫਿਰ ਮਾੜੇ ਭਾਗ ਨੇ। ਤੁਹਾਨੂੰ ਪਤਾ ਹੀ ਹੈ ਜਿੱਥੇ ਵੀ ਕਿਤੇ ਸਮਾਗਮ ਹੁੰਦਾ ਹੈ ਅੰਮ੍ਰਿਤ ਸੰਚਾਰ ਰੱਖਿਆ ਜਾਂਦਾ, ਜਿੱਥੇ ਵੀ ਦੀਵਾਨ ਲੱਗਦੇ ਨੇ ਅੰਮ੍ਰਿਤ ਛਕਾਈ ਦਾ ਨਾਲ। ਤੇ ਹੁਣ ਇੱਥੇ ਵੀ ਕੱਲ੍ਹ ਨੂੰ ਜੋ ਗੁਰਦੁਆਰਾ ਪਾਹਨ ਸਾਹਿਬ ਸੱਚੀ ਮੰਜੀ ਆਪ ਸਾਰੇ ਜਾਣਦੇ ਹੀ ਉਹ ਨਾਲ ਹੀ ਹੈ, ਤੇ ਉੱਥੇ ਕੱਲ੍ਹ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਸ਼ਾਮ ਨੂੰ 5 ਵਜੇ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਛਕੋ, ਜਿਹੜੇ ਸਾਬਕਾ ਅੰਮ੍ਰਿਤਧਾਰੀ ਨੇ ਭਾਈ ਉਹ ਦੁਬਾਰਾ ਅੰਮ੍ਰਿਤਧਾਰੀ ਬਣੋ, ਸਿੰਘ ਸਜੋ ਗੁਰੂ ਕੇ ਜਹਾਜੇ ਚੜੋ। ਸਤਿਗੁਰਾਂ ਨੇ ਰਹਿਮਤ ਕੀਤੀ ਆ, ਲਾਹਾ ਲਈਏ। ਮਹਾਰਾਜ ਨੇ ਜੀਵਨ ਬਖਸ਼ਿਆ, ਮੁੜ ਮੁੜ ਕੇ ਸਮਾਂ ਨਹੀਂ ਮਿਲਣਾ। ਕੱਲ੍ਹ ਧਾਰਨਾ ਪੜ੍ਹੀ ਸੀ ਨਾ, ਮਾਨਸ ਦੇਹੀ ਤਾਂ ਸਬੱਬਾਂ ਨਾਲ ਮਿਲ ਗਈ, ਐਵੇਂ ਲੰਘ ਵਾਲੇ ਬੰਦੇ ਐਵੇਂ ਹੀ ਨਾ ਲੰਘ ਜੇ ਕਿਤੇ ਵੇਲਾ।
ਮਾਨਸ ਦੇਹੀ ਤਾਂ ਸਬੱਬਾਂ ਨਾਲ ਮਿਲ ਗਈ ਐ।
ਲੰਘ ਜੇ ਵੇਲਾ ਇਹੋ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ। ਜਿਉਂ ਬਨ ਫਲ ਪਾਕੇ ਭੋਏ ਗਿਰ ਹੈ, ਬੋਹਰ ਨਾ ਲੱਗੇ ਡਾਰ। ਇਹ ਮੁੜ ਕੇ ਵੇਲਾ ਹੱਥ ਨਹੀਂ ਆਉਣਾ, ਸੰਭਾਲ ਕਰੀਏ। ਸੱਠਾਂ ਦੇ ਨਾਮ ਆਏ ਨੇ ਤੇ ਸਾਧ ਸੰਗਤ ਹੋਰ ਵੀ ਮਨ ਬਣਾਓ, ਨਾਮ ਲਿਖਾਓ, ਇਹੀ ਤੁਹਾਡੀ ਭੇਟ ਹੈ। ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛੱਕ ਕੇ ਸਿੰਘ ਸਜੋ ਤੇ ਗੁਰੂ ਕੇ ਜਹਾਜੇ ਚੜੋ। ਕੱਲ੍ਹ ਦਾ ਦੀਵਾਨ ਆਪਣਾ ਬਾਕੀ ਹੈ, ਸ਼ਾਮ 5 ਵਜੇ ਅੰਮ੍ਰਿਤ ਛਕਾਇਆ ਜਾਣਾ ਔਰ ਰਾਤ ਦਾ ਇਸੇ ਤਰ੍ਹਾਂ ਦੀਵਾਨ ਸਜੇਗਾ। ਵੱਧ ਚੜ ਕੇ ਸੰਗਤਾਂ ਨੇ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਗੁਰੂ ਕੇ ਜਹਾਜੇ ਚੜ੍ਹਨਾ ਹੈ। ਜੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਬੁਰਾ ਵੀ ਨਾ ਕਰੋ, ਜੇ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਤੇ ਮਾੜਾ ਵੀ ਨਾ ਕਹੋ। ਬਿਨਾਂ ਵੇਖੇ ਤੋਂ ਕਿਸੇ ਦੇ ਮਗਰ ਨਾ ਲੱਗੋ, ਬਿਨਾਂ ਵੇਖੇ ਤੋਂ ਕਿਸੇ ਦੀ ਨਿੰਦਿਆ ਨਾ ਕਰੋ। ਸਾਡਾ ਕੰਮ ਇਹ ਆ ਜੇ ਅਸੀਂ ਕਿਸੇ ਦੀ ਸੋਭਾ ਕਰਨੇ ਆ ਤੇ ਬਿਨਾਂ ਵੇਖੇ ਤੋਂ, ਕੰਨ ਖੁੱਲੇ ਨੇ ਅੱਖਾਂ ਸਾਡੀਆਂ ਬੰਦ ਨੇ। ਲੋਕ ਲੱਗ ਗਏ ਕਰਨ, ਅਸੀਂ ਵੀ ਲੱਗ ਗਏ ਕਰਨ, ਮਗਰ ਹੀ ਲੱਗ ਕੇ ਵਡਿਆਈ ਅਸੀਂ ਵੀ ਲੱਗ ਗਏ ਕਰਨ, ਅੱਖਾਂ ਸਾਡੀਆਂ ਬੰਦ ਨੇ, ਅੱਖਾਂ ਨਾਲ ਅਸੀਂ ਕੁਛ ਨਹੀਂ ਵੇਖਿਆ। ਤੇ ਜਦੋਂ ਅਸੀਂ ਨਿੰਦਿਆ ਕਰਨੇ ਆ ਉਦੋਂ ਵੀ ਸਾਧ ਸੰਗਤ ਜੀ ਕੰਨਾਂ ਨਾਲ ਸੁਣ ਕੇ ਜੇ ਦੂਜਾ ਕਰਦਾ ਨਿੰਦਿਆ ਕਰਨੀ ਸ਼ੁਰੂ ਕਰਤੀ, ਅੱਖਾਂ ਨਾਲ ਵੇਖਿਆ ਨਹੀਂ। ਵੇਖੇ ਤੋਂ ਬਿਨਾਂ ਕਿਸੇ ਦੇ ਮਗਰ ਨਹੀਂ ਲੱਗਣਾ ਤੇ ਵੇਖੇ ਤੋਂ ਬਿਨਾਂ ਕਿਸੇ ਦੀ ਨਿੰਦਿਆ ਨਹੀਂ ਕਰਨੀ। ਆਖੋ
ਸਤਨਾਮ।
ਜੋ ਸੋ ਕਿਸੇ ਦਾ ਜੇ ਭਲਾ ਨਹੀਂ ਕਰ ਸਕਦੇ ਬੁਰਾ ਵੀ ਨਾ ਕਰੋ, ਜੇ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਮਾੜਾ ਵੀ ਨਾ ਕਹੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲੱਗੋ, ਇਹੀ ਆਪ ਜੀ ਦੇ ਚਰਨਾਂ 'ਚ ਬੇਨਤੀਆਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ
ਨਾਉ ਬੁਰਾ
ਨਾਉ ਬੁਰਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰੇ ਗੁਰੂ ਨੇ, ਗੁਰੂਆਂ ਦੇ ਗੁਰੂ ਨੇ, ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲਾਇਆ। ਸ਼ਬਦ ਗੁਰੂ ਦੇ ਪੁਜਾਰੀ ਆ ਅਸੀਂ, ਸ਼ਬਦ ਗੁਰੂ ਦੇ, ਦੇਹ ਧਾਰੀਆਂ ਦੇ ਪੁਜਾਰੀ ਨਹੀਂ ਅਸੀਂ, ਸ਼ਬਦ ਦੇ ਪੁਜਾਰੀ ਬਣਨਾ ਗੁਰਮੁਖੋ। ਸਰੀਰ ਗਿਆਨ ਨਹੀਂ ਕਰਾ ਸਕਦਾ ਇਕੱਲਾ, ਜਿਹੜੇ ਲੋਕ ਕਹਿੰਦੇ ਵੀ ਸਰੀਰ ਗੁਰੂ ਆ ਉਹ ਸਾਧ ਸੰਗਤ, ਫਿਰ ਉਹ ਸੁਣ ਸ਼ਬਦ ਨਾ ਸੁਣਿਆ ਕਰਨ, ਸਰੀਰ ਗਿਆਨ ਕਿੱਦਾਂ ਕਰਾ ਦੂ ਇਕੱਲਾ। ਜਿਹੜੇ ਕਹਿੰਦੇ ਵੀ ਸਰੀਰ ਹੀ ਗੁਰੂ ਆ, ਫਿਰ ਉਹ ਸੁਣਨਾ ਨਾ ਸ਼ਬਦ, ਘਰ 'ਚ ਟੇਪਾਂ ਵੀ ਲਾਉਂਦੇ ਆ ਉਹਨਾਂ ਦੀਆਂ, ਸ਼ਬਦ ਨਾ ਸੁਣੋ, ਫਿਰ ਸਰੀਰ ਤੋਂ ਹੀ ਗਿਆਨ ਕਰਾ ਕੇ ਵਿਖਾਓ ਕਿੱਦਾਂ ਕਰਾਓਗੇ। ਸ਼ਬਦ ਨਾਲ ਗਿਆਨ ਹੋਏਗਾ। ਸੋ ਇਸ ਕਰਕੇ ਭਾਈ ਸ਼ਬਦ ਸਾਡਾ ਗੁਰੂ ਆ, ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲੱਗੋ, ਬਾਣੀ ਔਰ ਬਾਣੇ ਦੇ ਧਾਰਨੀ ਹੋਵੋ, ਤੇ ਜੋ ਸਤਿਗੁਰਾਂ ਨੇ ਸਾਨੂੰ ਰਾਹ ਦੱਸਿਆ ਉਸ ਰਸਤੇ ਤੇ ਚੱਲ ਕੇ, ਨਾਨਕ ਕੱਚੜਿਆਂ ਸਿਉਂ ਤੋੜ, ਟੂੰਡ ਸੱਜਣ ਸੰਤ ਪੱਕਿਆਂ, ਓਏ ਜਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ। ਆਪੋ ਆਪਣੇ ਧਰਮਾਂ ਚ ਪੱਕੇ ਹੋਣਾ, ਹਿੰਦੂ ਹੈ ਉਹ ਪੱਕੇ ਆਪਣੇ ਧਰਮ ਦੇ ਅਸੂਲ ਉਹਨਾਂ ਤੇ ਚੱਲੇ, ਮੁਸਲਮਾਨ ਆਪਣੇ ਅਸੂਲਾਂ ਤੇ ਚੱਲੇ, ਈਸਾਈ ਆਪਣੇ ਅਸੂਲਾਂ ਤੇ ਚੱਲੇ, ਤੇ ਸਿੱਖ ਭਾਈ ਉਹ ਆਪਣੇ ਅਸੂਲਾਂ ਤੇ ਚੱਲੇ। ਜੇ ਸਿੱਖ ਦਾ ਹੁਕਮ ਹੈ ਗੁਰੂ ਗ੍ਰੰਥ ਸਾਹਿਬਾਂ ਨੂੰ ਮੰਨਣ ਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੀ ਮੰਨਣਾ ਹੈ, ਬਾਣੀ ਔਰ ਬਾਣੇ ਦੇ ਧਾਰਨੀ ਹੋਣਾ ਹੈ। ਸੋ ਸਤਿਗੁਰਾਂ ਨੇ ਜੀਵਨ ਜਾਚ ਦੱਸੀ ਹੈ, ਪਰ ਅਸੀਂ ਕਦੇ ਰੁਮਾਲਾ ਚੌਕੀ ਨਹੀਂ ਵੇਖਿਆ। ਕੱਲ ਇੱਕ ਧਾਰਨਾ ਪੜ੍ਹੀ ਸੀ, ਇਹ ਇਹੋ ਜਿਹਾ ਖਜ਼ਾਨਾ ਹੈ, ਕਦੇ ਵੇਖੋ ਤੇ ਸਹੀ ਖੋਲ ਕੇ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤੋ ਮੇਰੇ ਮਨ ਭਇਆ ਨਿਦਾਨਾ। ਇਹ ਖਜ਼ਾਨੇ ਨੂੰ ਕਦੇ ਖੋਲ ਕੇ ਵੇਖੋਗੇ ਪਤਾ ਫੇਰ ਲੱਗਣਾ, ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਰਤਨਾਂ ਦੇ ਨਾਲ ਭਰਿਆ। ਦਾਦੇ ਦਾ ਖਜ਼ਾਨਾ ਖੋਲ ਵੇਖਿਆ ਰਤਨਾਂ ਦੇ ਨਾਲ ਭਰਿਆ। ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤੋ ਮੇਰੇ ਮਨ ਭਇਆ ਨਿਦਾਨਾ। ਇਸ ਖਜ਼ਾਨੇ ਨੂੰ ਕਦੇ ਖੋਲ ਕੇ ਵੇਖੀਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਉਹ ਰਤਨਾਂ ਦੇ ਰਤਨ ਵੀ ਕੀ ਮੁਕਾਬਲਾ ਕਰਨਗੇ। ਜੇ ਕਦੇ ਬਾਣੀ ਨੂੰ ਪੜ੍ਹੀਏ ਤੇ ਵਿਚਾਰੀਏ, ਸਾਨੂੰ ਵੀ ਜੀਵਨ ਜਾਚ ਆ ਜਾਏ, ਲੋਕ ਤੇ ਪ੍ਰਲੋਕ ਵੀ ਸਾਡਾ ਵੀ ਸੁਹੇਲਾ ਹੋ ਜਾਏ, ਮਹਾਰਾਜ ਬਖਸ਼ਿਸ਼ ਕਰਨ। ਸੋ ਸਾਧ ਸੰਗਤ ਕਰਮ ਕਰੀਏ ਚੰਗੇ, ਜਿਹੜਾ ਜੁੜ ਗਿਆ ਉਹ ਚੰਦਰ ਹਾਂਸ ਜੁੜਿਆ ਸੀ ਤੇ ਕਿੱਡੀ ਮਿਹਰ ਹੋ ਗਈ, ਕਿੱਥੋਂ ਕਿੱਥੇ ਪਹੁੰਚ ਗਿਆ। ਉਹਦੇ ਕਰਮਾਂ ਦੇ ਵਿੱਚ ਰਾਜ ਸੀ ਤੇ ਰਾਜ ਮਿਲਿਆ, ਤੇ ਧ੍ਰਿਸ਼ਟ ਬੁੱਧੀ ਵਜ਼ੀਰ ਵਰਗੇ ਸੜਦੇ ਰਹੇ, ਈਰਖਾ ਕਰਦੇ ਰਹੇ, ਮਾੜੀ ਦੇ ਕਰਨ ਵਾਲੇ ਮਰ ਗਏ, ਤੇ ਮਹਾਰਾਜ ਦੀ ਬਖਸ਼ਿਸ਼ ਹੋ ਗਈ। ਅੱਜ ਫਿਰ ਵੀ ਚੰਦਰ ਹਾਂਸ ਕਹਿੰਦਾ ਭਗਵਾਨ ਜੀ ਮਿਹਰ ਕਰੋ, ਇਹਨਾਂ ਨੂੰ ਜਿਉਂਦੇ ਕਰ ਦਿਓ। ਜੋੜਦੇ ਸਿਰ ਕਹਿੰਦੇ ਸਿਰ ਕਰ ਜੋੜ ਦਿੱਤੇ, ਐਸੀ ਖੇਡ ਵਰਤਾਈ ਭਗਵਾਨ ਨੇ, ਕਲਾ ਵਰਤਾ ਦਿੱਤੀ। ਦੋਵੇਂ ਪਿਓ ਪੁੱਤ ਉੱਠ ਕੇ ਬਹਿ ਗਏ, ਉਹ ਬੁਰਾ ਕਰਨ ਵਾਲੇ ਸੀ ਪਰ ਫਿਰ ਵੀ ਇਹਨੇ ਉਹਨਾਂ ਦਾ ਭਲਾ ਹੀ ਕੀਤਾ। ਚਰਨਾਂ ਤੇ ਡਿੱਗ ਪਿਆ ਧ੍ਰਿਸ਼ਟ ਬੁੱਧੀ, ਕਹਿੰਦਾ ਮੈਂ ਮੂਰਖ, ਮੇਰੀ ਮੱਤ ਥੋੜੀ, ਉਹਨੇ ਜੇ ਦਾਤਾਂ ਦੇਣੀਆਂ ਤੇ ਬੰਦਾ ਕੀ ਕਰ ਸਕਦਾ। ਵਿੱਚ ਆਪੋ ਆਪਣੀ ਪਰਾ ਲੱਭਦ ਹੈ, ਆਪੋ ਆਪਣੇ ਕਰਮ ਹਨ। ਸੋ ਸਾਧ ਸੰਗਤ ਆਓ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਇੱਥੇ ਚੰਗੇ ਲੇਖ ਲਿਖਾ ਰਹੇ ਹਾਂ, ਚੰਗੇ ਕਰਮ ਬਣਾ ਰਹੇ ਹਾਂ, ਇਹਦਾ ਫਲ ਇੱਕ ਦਿਨ ਅਵਸ਼ ਮਿਲੇਗਾ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਮੈਂ ਗਿਆ ਜੀ ਦੀਵਾਨ ਵਿੱਚ ਬੈਠਾ ਰਿਹਾ ਜੀ, ਮੁੜ ਆਇਆ ਜੀ, ਕੋਈ ਗੱਲ ਨਹੀਂ ਬਣੀ ਜੀ, ਇੱਦਾਂ ਨਹੀਂ। ਇੱਥੇ ਜਿਹੜੇ ਸਾਡੇ 2 ਘੰਟੇ ਲੱਗ ਗਏ ਨਾ, ਇਹਦਾ ਫਲ ਮਿਲਣਾ ਹੀ ਮਿਲਣਾ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੇ ਕੱਲੇ। ਇਹਦਾ ਫਲ ਸਾਨੂੰ ਮਹੀਨੇ ਨੂੰ ਵੀ ਮਿਲ ਸਕਦਾ, ਕੱਲ ਨੂੰ ਵੀ ਮਿਲ ਸਕਦਾ, ਅੱਜ ਹੀ ਮਿਲ ਸਕਦਾ। ਇਹਦਾ ਫਲ ਸਾਨੂੰ ਸਾਲ ਨੂੰ ਵੀ ਮਿਲ ਸਕਦਾ, ਇਹਦਾ ਫਲ ਸਾਨੂੰ 50 ਸਾਲਾਂ ਨੂੰ ਵੀ ਮਿਲ ਸਕਦਾ। ਕਈ ਵਾਰੀ ਅਸੀਂ ਕਹਿੰਦੇ ਨਹੀਂ ਅੱਜ ਜੀ ਗੱਡੀ ਆ ਗਈ, ਬਸ ਮੈਂ ਮਸਾਂ ਹੀ ਬਚਿਆ, ਪਤਾ ਨਹੀਂ ਕਿਵੇਂ ਬਚ ਗਿਆ, ਗੱਡੀ ਤੇ ਉੱਤੇ ਆ ਚੜੀ ਸੀ, ਬਚਿਆ ਕਿਵੇਂ, ਫਿਰ ਤੋਂ ਐਕਸੀਡੈਂਟ ਹੋ ਗਿਆ ਜੀ, ਝਰੀਟ ਵੀ ਨਹੀਂ ਲੱਗੀ, ਕਿਵੇਂ ਬਚਿਆ। ਅੱਜ ਤਾਰ ਨੂੰ ਹੱਥ ਲੱਗ ਗਿਆ ਜੀ, ਲਾਈਟ ਚਲੀ ਗਈ, ਬਚ ਗਿਆ, ਛੱਡਤਾ, ਮੈਨੂੰ ਤੇ ਬਚਣ ਦਾ ਹੀਲਾ ਨਹੀਂ ਸੀ ਕੋਈ। ਉਦੋਂ ਕੌਣ ਬਚਾਉਂਦਾ ਹੈ? ਉਦੋਂ ਸਾਡਾ ਕਰਮ ਬਚਾਉਂਦਾ। ਤੇ ਕਰਮ ਕਿਹੜਾ? ਜਿਹੜਾ ਇੱਥੇ ਜਮ੍ਹਾਂ ਕਰ ਚੱਲੇ ਆ। ਖੁਸ਼ ਸਤਨਾਮ
ਵਾਹਿਗੁਰੂ।
ਇਹਦਾ ਫਲ ਮਾਰਨ ਨੇ ਜ਼ਰੂਰ ਝੋਲੀ ਚ ਪਾ ਦੇਣਾ। ਗੁਰੂ ਘਰ ਵਿੱਚ ਇੱਕ ਭਾਂਡਾ ਵੀ ਚੁੱਕ ਕੇ ਮੰਨ ਲਓ ਮਹਾਰਾਜ ਉਹਦਾ ਵੀ ਫਲ ਝੋਲੀ ਚ ਪਾਉਂਦੇ। ਪੜੋ ਸਾਰੇ ਪਿਆਰ ਨਾਲ ਗੁਰੂ ਸਤੋਤਰ, ਫਿਰ ਅਰਦਾਸ, ਫਿਰ ਹੁਕਮਨਾਮੇ। ਸਤਿਗੁਰੂ ਅੱਗੇ ਅੱਗੇ, ਸੰਗਤਾਂ ਨੇ ਮਗਰ ਜਾਣਾ, ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨਾ।
Download from upnafm.com.